ਵਾਹਿਗੁਰੂ ਸਾਹਿਬ ਜੀਓ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉਂ ਪ੍ਰੀਤ ਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਏਤੇ ਔਗਣ ਹਮਾਰੇ ਦਇਆ ਕਰਹੋ ਕਿਛ ਮੇਹਰ ਉਪਾਉ, ਡੁੱਬਦੇ ਪੱਥਰ ਤਾਰੇ ਤਿਤ ਸਰਵਰ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤਹ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ, ਸੋ ਕਹੋ ਟਲ ਗੁਰ ਸੇਵੀਐ, ਅਹ ਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਸਤਨਾਮ ਵਾਹਿਗੁਰੂ ਸਾਹਿਬ ਜੀਓ, ਲਖ ਨਿੰਦਕ ਲਖ ਬੇਮੁਖਾਂ, ਦੂਤ ਦੁਸ਼ਟ ਲਖ ਲੂਣ ਹਰਾਮੀ, ਸਵਾਮਿ ਤਰੋਹੀ ਅਕਿਰਤ ਕਣ, ਚੋਰ ਯਾਰ ਲਖ ਲਖ ਪਹਿਨਾਮੀ, ਬ੍ਰਾਹਮਣ ਗਾਈ ਵੰਸ਼ ਘਾਤ, ਲਾਏ ਤਬਾਰ ਹਜ਼ਾਰ ਅਸਾਮੀ, ਊੜਿਆਰ ਗੁਰ ਗੋਪ ਲਖ, ਗੁਣਹਗਾਰ ਲਖ ਲਖ ਬਦਨਾਮੀ, अपराधी बहु पतित लख अवगुणे आर खुआर खुनामी लख लेबासी दगाबाज लख शैतान सलाम सलामी तू वेख हो मुकरा हों कपटी तू अंतर जामी पतित उदाहरण बिरद सुआमी तू वेख हो मुकरा हों कपटी तू अंतर जामी पतित उदाहरण बिरद स्वामी। वाहिगुरु जी का खालसा वाहिगुरु जी की फतेह। सतगुरु गरीब नवाज दसां पातशाहियां दे प्रतख स्वरूप दीन दुनिया दे मालक श्री गुरु ग्रंथ साहिब जी दी हजूरी विच सबायमान सत्कार योग साध संगत जीओ आप जी भागशाली हो जो कि शाम दे दीवान विच हाजरी भर के लाभ प्राप्त कर रहे हो। लड़ीवार रूप विच भाई गुरदास साहब जी दियां वारां विच अज 17वीं वार दी अखीरली पौड़ी जो 21 नंबर है इस दी विचार गुरु कृपा द्वारा कीती जाएगी। जिवें कि कल बेनती कीती गई सी इह 17वीं वार इहदे विच बहुत ही तिखे शब्द वरते गए ने भाई गुरदास जी द्वारा और मनुखी जीवन की एक सब तो वड्डी कमजोरी जिसनू कपट कहा गया है। कपट का अर्थ है बाहरों बाहरला हिस्सा होर तरह का दिसदा है अंदरला हिस्सा उहदे नाल मेल नहीं खांदा। शरीर का पहरावा होर है अंदरला पहरावा होर है दोवां दा जिन्ना चिर जोड़ नहीं बनता उन्ना चिर संबंध धर्म नाल बनना बड़ा मुश्किल। और ए बाणी विच वार वार इस औगुण दा बंदा शिकार है असी सारे शिकार हैं दे। आम तौर ते की हुंदा जिथे साडा नुक्स हुंदा असी उहदी व्याख्या छड्डने। आदमी दी इह खोज है वो अपने अवगुणा की व्याख्या सारा दिन करता है अपने गुणा की व्याख्या सारा दिन करता है पर अवगुणा नू छुपा के रखता है। ते जदों बाणी पढ़ने ते हजूर कहिंदे ने गुरु तो बिना तेरा पार उतारा नहीं गुरबिन घोर अंधार गुरु बिन समझ ना आवे गुरबिन सुरत ना सिद्ध गुरु बिन मुक्त ना पावै गुर कर सच विचार गुरु कर रे मन मेरे गुर कर शब्द सपुन अघन कटै सब तेरे गुरु नैन बैन गुर गुर करो गुरु सत कव नल कह जिन गुरु ना देखियो नह कियो से अक्यथ संसार मैं। वह बंदे जिमें आए तिवें ना आए गुरु ग्रंथ साहब जी कहिंदे जिन्हां ने गुरु का पला नहीं फड़िया। पुछया जी क्यों इहदी लोड़ की पई गुरु की बंदा सवाल तो करदे ही है गुरु क्यों धारण करां की लोड़ है। ज्ञान किताब विचों लभ जांदा है ज्ञान इंटरनेट ते भरिया होया फिर विच गुरु क्यों ਇਹ ਬੜੀ ਵੱਡਾ ਸਵਾਲ ਹੈ ਅੱਜ ਦੇ ਬੰਦੇ ਦਾ, ਪਹਿਲਾਂ ਵੀ ਸੀ ਪਰ ਅੱਜ ਤੇ ਬਹੁਤ ਵੱਧ ਗਿਆ। ਆਦਮੀ ਕਿਸੇ ਦੀ ਗੁਲਾਮੀ ਸਹਿਣ ਲਈ ਤਿਆਰ ਨਹੀਂ ਹੈ, ਜਦਕਿ ਸਾਰਾ ਜੀਵਨ ਗੁਲਾਮੀ ਵਿੱਚ, ਸਾਰਾ ਬ੍ਰਹਿਮੰਡ ਕਿਸੇ ਗੁਲਾਮੀ ਵਿੱਚ ਚੱਲ ਰਿਹਾ। ਅੱਜ ਦੀ ਵਿੱਦਿਆ ਵਿੱਚ ਵੀ ਬੱਚੇ ਨੂੰ ਜਿਉਂ ਹੀ ਹੋਸ਼ ਆਉਂਦੀ ਇਹ ਸਿਖਾਇਆ ਜਾਂਦਾ, ਤੂੰ ਆਜ਼ਾਦ ਜਿਉਣਾ, ਤੂੰ ਕਿਸੇ ਬੰਧਨ ਵਿੱਚ ਨਹੀਂ ਰਹਿਣਾ, ਤੂੰ ਖੁੱਲ੍ਹੇ ਰਹਿਣਾ। ਅਤੇ ਅੱਜ ਕੱਲ੍ਹ ਦੇ ਬੰਦੇ ਦੀ ਵੀ ਇੱਕ ਮੰਗ ਹੈ, ਉਹ ਕਹਿੰਦਾ ਜ਼ਿੰਦਗੀ ਮਿਲੀ 4 ਦਿਨ ਖੁੱਲ੍ਹੇ ਜਿਉਣਾ, ਜੋ ਮਰਜ਼ੀ ਕਰਾਂ। ਇਸ ਬਿਰਤੀ ਨਾਲ ਅਸੀਂ ਧਰਮ ਦੀ ਵਿਆਖਿਆ ਕੀਤੀ, ਧਰਮ ਇੱਕ ਬੰਧਨ ਹੈ ਅਤੇ ਬੰਧਨ ਗੁਲਾਮੀ ਹੈ ਅਤੇ ਗੁਲਾਮੀ ਦੁੱਖ ਹੈ, ਇਸ ਕਰਕੇ ਧਰਮੀ ਮੈਂ ਨਹੀਂ ਹੋਣਾ। ਗੁਰੂ ਵੀ ਬੰਧਨ ਹੈ, ਗੁਰੂ ਬੰਧਨ ਬਿਲਕੁਲ ਠੀਕ ਹੈ, ਗੁਰੂ ਆਜ਼ਾਦੀ ਨਹੀਂ ਹੈ, ਗੁਰੂ ਬੰਧਨ ਹੈ, ਧਰਮ ਵੀ ਬੰਧਨ ਹੈ। ਪਰ ਅੱਜ ਦਾ ਮਨੁੱਖ ਕੁਦਰਤ ਦੇ ਇਸ ਕਾਇਦੇ ਕਾਨੂੰਨ ਨੂੰ ਤੋੜ ਕੇ ਆਜ਼ਾਦ ਜਿਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਹਦੇ ਸਿੱਟੇ ਬਹੁਤ ਖਤਰਨਾਕ ਨਿਕਲੇ ਨੇ ਔਰ ਨਿਕਲ ਸਕਦੇ ਨੇ ਆਉਣ ਵਾਲੇ ਸਮੇਂ, ਕਿਉਂਕਿ ਤੁਸੀਂ ਸਾਰੇ ਬ੍ਰਹਿਮੰਡ ਵੱਲ ਝਾਤੀ ਪਾ ਕੇ ਵੇਖੋ, ਇੱਥੋਂ ਦਾ ਇੱਕ ਕਣ ਵੀ ਆਜ਼ਾਦ ਨਹੀਂ, ਕਿਸੇ ਨਿਯਮ ਵਿੱਚ ਚੱਲ ਰਿਹਾ। ਸਵੇਰੇ ਸੂਰਜ ਚੜ੍ਹਦਾ, ਅੱਜ ਦਾ ਨਹੀਂ, ਹਜ਼ਾਰਾਂ ਸਾਲਾਂ ਤੋਂ ਚੜ੍ਹ ਰਿਹਾ। ਤੁਸੀਂ ਉਹਨੂੰ ਧਿਆਨ ਨਾਲ ਵੇਖੋ ਵੀ ਇੱਕੋ ਥਾਂ ਤੋਂ ਚੜ੍ਹਦਾ, ਉਸੇ ਲਾਈਨ ਵਿੱਚ ਤੁਰਦਾ, ਉਸੇ ਵਿੱਚ ਹੀ ਪਾਸੇ ਹੋ ਜਾਂਦਾ, ਫਿਰ ਸਵੇਰੇ ਉੱਥੋਂ ਆਉਂਦਾ, ਕਿਸੇ ਪਾਸੇ ਜਾਂਦਾ ਹੀ ਨਹੀਂ। ਚੰਦਰਮਾ ਵੀ ਕਿਸੇ ਗੁਲਾਮੀ ਵਿੱਚ ਚੱਲ ਰਿਹਾ, ਸੂਰਜ ਵੀ ਕਿਸੇ ਗੁਲਾਮੀ ਵਿੱਚ ਚੱਲ ਰਿਹਾ, ਤਾਰੇ ਵੀ ਗੁਲਾਮੀ ਵਿੱਚ ਚੱਲ ਰਹੇ ਨੇ। ਗੁਲਾਮੀ ਦਾ ਅਰਥ ਨਿਯਮ। ਹਵਾ ਜਿਹੜੀ ਹੈ ਉਹ ਵੀ ਮਰਿਆਦਾ ਵਿੱਚ ਚੱਲ ਰਹੀ ਹੈ, ਉਹ ਵੀ ਆਪਣ ਮੁਹਾਰੇ ਨਹੀਂ ਚੱਲਦੀ। ਸਮੁੰਦਰ ਇੱਕ ਮਰਿਆਦਾ ਵਿੱਚ ਹੈ। ਸ਼ਾਇਦ ਜਿਨ੍ਹਾਂ ਨੇ ਵਿਗਿਆਨ ਕੁਝ ਨਾ ਕੁਝ ਪੜ੍ਹਿਆ ਹੋਵੇ, ਉਹਨਾਂ ਨੂੰ ਪਤਾ ਹੋਣਾ, ਜਿੱਥੇ ਅਸੀਂ ਬੈਠੇ ਹਾਂ ਸਮੁੰਦਰ ਇਹਦੇ ਤੋਂ 1000 ਮੀਲ ਉੱਚਾ ਹੈ, 1000 ਮੀਲ। ਕਈ ਥਾਵਾਂ ਤੇ ਦਾਸ ਨੇ ਆਪ ਵੇਖਿਆ ਵੀ ਸਮੁੰਦਰ ਦੇ ਕੰਢੇ ਖਲੋ ਕੇ ਸਮੁੰਦਰ ਦਾ ਪਾਣੀ ਉੱਚਾ ਹੈ, ਪਰ ਨੇੜੇ ਆ ਕੇ ਫਿਰ ਥੱਲੇ ਪਿਛਾਂ ਚਲਾ ਜਾਂਦਾ, ਵਾਪਸ ਤੁਰ ਜਾਂਦਾ। ਜੇ ਉਹ ਪਾਣੀ ਥੋੜ੍ਹੀ ਜਿਹੀ ਮਰਿਆਦਾ ਤੋੜਦਾ ਹੈ, ਇੱਥੇ ਕੁਝ ਵੀ ਨਹੀਂ ਮਿਲੇਗਾ, ਸਮੁੰਦਰ ਹੀ ਸਾਰਾ। ਥੋੜ੍ਹੀ ਜਿਹੀ ਮਰਿਆਦਾ ਤੋਂ ਬਾਹਰ ਜਾਏ, ਪਾਣੀ ਵੀ ਮਰਿਆਦਾ ਵਿੱਚ ਹੈ, ਅੱਗ ਵੀ ਮਰਿਆਦਾ ਵਿੱਚ ਹੈ, ਹਵਾ ਵੀ ਮਰਿਆਦਾ ਵਿੱਚ ਹੈ, ਇੱਕ ਮਰਿਆਦਾ ਵਿੱਚ ਬੱਝੀ ਹੋਈ ਹੈ ਆਕਸੀਜਨ, ਜਿਹੜਾ ਅਸੀਂ ਸਵਾਸ ਲੈ ਰਹੇ ਹਾਂ। ਇਹ ਆਕਸੀਜਨ ਸਿਰਫ ਜ਼ਮੀਨ ਤੋਂ ਥੋੜ੍ਹੇ ਥੋੜ੍ਹੇ ਫਾਸਲੇ 'ਤੇ ਆਕਾਸ਼ ਵਿੱਚ, ਸਾਰੇ ਆਕਾਸ਼ ਵਿੱਚ ਆਕਸੀਜਨ ਨਹੀਂ, ਅਤੇ ਨਾਲ ਰਹਿੰਦੀ ਹੈ, ਜਿੱਥੇ ਜੀਵ ਰਹਿੰਦੇ ਉੱਥੇ ਆਕਸੀਜਨ ਹੁੰਦੀ ਹੈ, ਨਿਯਮ ਵਿੱਚ ਬੱਝੀ ਹੋਈ। ਇਹ ਤੁਕ ਤੁਸੀਂ, ਇਹ ਸ਼ਬਦ ਤੁਸੀਂ ਆਸਾ ਦੀ ਵਾਰ ਵਿੱਚ ਸਵੇਰੇ ਗੁਰੂ ਕੇ ਕੀਰਤਨੀਆਂ ਤੋਂ ਸੁਣੋਗੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹੋ ਕਰੋੜੀ ਚਲਤ ਨਾ ਅੰਤ। ਸੂਰਜ ਤੇ ਚੰਦਰਮਾ ਮਰਿਆਦਾ ਵਿੱਚ ਇੱਕ ਲਾਈਨ ਤੇ ਚੱਲ ਰਹੇ ਨੇ। ਇੱਕੋ ਬੰਦਾ ਜੀਵ ਜਿਹੜਾ ਕਹਿੰਦਾ ਮੈਂ ਮਰਿਆਦਾ ਵਿੱਚ ਨਹੀਂ ਚੱਲਣਾ, ਮੈਂ ਆਜ਼ਾਦ ਜਿਉਣਾ, ਬੰਧਨ ਕਿਉਂ ਹੈ? ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹੋ ਕਰੋੜੀ ਚਲਤ ਨਾ ਅੰਤ। ਭੈ ਵਿੱਚ ਪਵਨ ਵਹਿ ਸਦ ਵਾਓ, ਹਵਾ ਭੈ ਵਿੱਚ। ਭੈ ਦੇ ਇੱਥੇ ਅਰਥ ਡਰ ਨਹੀਂ, ਭੈ ਦੇ ਅਰਥ ਇੱਥੇ ਮਰਿਆਦਾ ਹੈ, ਹੁਕਮ ਵਿੱਚ, ਨਿਯਮ ਵਿੱਚ, ਸੰਜਮ ਵਿੱਚ ਚੱਲ ਰਹੇ ਨੇ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਸਾਰੀਆਂ ਚੀਜ਼ਾਂ ਮਰਿਆਦਾ ਵਿੱਚ ਨੇ, ਪਰਮਾਤਮਾ ਦੀ ਬਣਾਈ ਹੋਈ ਗੁਲਾਮੀ ਵਿੱਚ ਨੇ, ਇਸ ਕਰਕੇ ਸਦੀਆਂ ਤੋਂ ਚੱਲ ਰਹੀਆਂ ਨੇ, ਅਜੇ ਤੱਕ ਇੱਕ ਦੂਜੇ ਨਾਲ ਟਕਰਾਈਆਂ ਨਹੀਂ। ਕਦੀ ਸੂਰਜ ਨਾਲ ਚੰਦਰਮਾ ਨਹੀਂ ਟਕਰਾਉਂਦਾ, ਕਦੀ ਚੰਦਰਮਾ ਨਾਲ ਸੂਰਜ ਨਹੀਂ ਟਕਰਾਉਂਦਾ। ਅੱਜ ਕੱਲ੍ਹ ਗੁਰਮੁਖ ਬਹੁਤ ਸਵਾਲ ਕਰਦੇ ਨੇ ਵੀ ਸਾਰੇ ਬੰਦੇ ਇੱਕ ਦੂਜੇ ਨਾਲ ਟਕਰਾਈ ਜਾਂਦੇ ਨੇ, ਕੀ ਗੱਲ ਬਣ ਗਈ? ਇਕੱਲੇ ਸੰਸਾਰੀ ਨਹੀਂ, ਧਰਮੀ ਵੀ। ਜਿੱਧਰ ਜਾਓ, ਜਿੱਥੇ ਜਾ ਕੇ ਵੇਖੋ, ਭਾਵੇਂ ਕਿਸੇ ਸੰਸਥਾ ਵਿੱਚ ਚਲੇ ਜਾਓ, ਭਾਵੇਂ ਕਿਸੇ ਥਾਂ ਤੇ ਚਲੇ ਜਾਓ, ਉੱਥੋਂ ਇੱਕੋ ਹੀ ਸ਼ਿਕਾਇਤ ਮਿਲੇਗੀ, ਬੰਦੇ ਨਾਲ ਬੰਦਾ ਟਕਰਾਈ ਜਾਂਦਾ। ਹੱਦ ਹੋ ਗਈ। ਸੂਰਜ ਹਜ਼ਾਰਾਂ ਸਾਲਾਂ ਤੋਂ ਲੰਘਦਾ, ਚੰਦਰਮਾ ਦੇ ਕੋਲੋਂ ਨਹੀਂ ਟਕਰਾਇਆ। ਤਾਰੇ ਸਿਆਰੇ ਹਜ਼ਾਰਾਂ ਸਾਲਾਂ ਤੋਂ ਲੰਘਦੇ, ਨਹੀਂ ਟਕਰਾਏ। ਆਦਮੀ ਕਹਿੰਦਾ ਬੰਦੇ ਨਾਲ ਬੰਦਾ ਟਕਰਾ ਗਿਆ, ਦੇਸ਼ ਨਾਲ ਦੇਸ਼ ਟਕਰਾਉਂਦਾ, ਕੌਮਾਂ ਨਾਲ ਕੌਮਾਂ ਟਕਰਾ ਰਹੀਆਂ ਨੇ, ਅੱਗਾਂ ਲੱਗਦੀਆਂ ਨੇ, ਲੋਕ ਮਾਰੇ ਜਾਂਦੇ ਨੇ, ਸਾੜ ਦਿੱਤੇ ਜਾਂਦੇ ਨੇ, ਕੀ ਹੋ ਗਿਆ ਇਹਨੂੰ? ਜਿਹੜੀ ਚੀਜ਼ ਅਸੀਂ ਮੰਗ ਰਹੇ ਹਾਂ ਨਾ, ਕਹਿੰਦੇ ਆਜ਼ਾਦ ਜਾਣਾ ਹੈ, ਇਹ ਉਹਦੀ ਮਿਹਰਬਾਨੀ ਹੈ, ਇਹ ਉਹਨੇ ਕਾਢ ਕੱਢੀ ਸਾਰੀ। ਦੁਨੀਆਂ ਦਾ ਹਰ ਇੱਕ ਜੀਵ ਨਿਯਮ ਵਿੱਚ, ਮਰਿਆਦਾ ਵਿੱਚ। ਔਰ ਮੈਂ ਵੀ ਬੇਨਤੀ ਕਰਾਂ, ਧਰਮ ਦੀ ਲੋੜ ਸਿਰਫ ਬੰਦੇ ਨੂੰ ਹੈ, ਪਸ਼ੂਆਂ ਨੂੰ ਵੀ ਲੋੜ ਕੋਈ ਨਹੀਂ, ਕਿਉਂਕਿ ਪਸ਼ੂ ਵੀ ਸਾਰੇ ਮਰਿਆਦਾ ਵਿੱਚ ਜੀ ਰਹੇ ਨੇ। ਤੁਸੀਂ ਧਿਆਨ ਮਾਰ ਕੇ ਵੇਖੋ, ਸ਼ੇਰ ਦਾ ਜਿਹੜਾ ਖਾਣਾ ਉਹਨੇ ਉਹੀ ਖਾਣਾ, ਉਹਨੇ ਘਾਹ ਨਹੀਂ ਖਾਣਾ। ਜਿਨ੍ਹਾਂ ਵਾਸਤੇ ਘਾਹ ਬਣਿਆ ਉਹਨੇ ਮਾਸ ਨਹੀਂ ਖਾਣਾ, ਮਰਿਆਦਾ ਵਿੱਚ ਨੇ। ਜਿਵੇਂ ਜਿਵੇਂ ਉਹਨਾਂ ਦੀ ਜ਼ਿੰਦਗੀ ਦਾ ਹਰ ਇੱਕ ਸਿਸਟਮ ਹੈ, ਪੰਛੀ ਪਸ਼ੂ ਸਾਰੇ ਉਹਦੇ ਵਿੱਚ ਜਿਉ ਰਹੇ ਨੇ। ਜੇ ਇਸ ਬ੍ਰਹਿਮੰਡ ਵਿੱਚ, ਜੇ ਇਸ ਜ਼ਮੀਨ 'ਤੇ ਮਰਿਆਦਾ ਤੋੜੀਏ, ਅਤੇ ਹੋਰ ਕਿਸੇ ਨੇ ਤੋੜੀ, ਮਨੁੱਖ ਨੇ ਤੋੜੀਏ, ਅਤੇ ਜੇ ਸਾਰੀਆਂ ਜੂਨਾਂ ਨਾਲੋਂ ਅੱਜ ਦੁਖੀ ਏ, ਤਾਂ ਪਹਿਲੇ ਨੰਬਰ 'ਤੇ ਬੰਦਾ ਹੀ ਆਉਂਦਾ, ਹੋਰ ਕੋਈ ਦੁਖੀ ਨਹੀਂ ਹੈ। ਸਾਡੇ ਘਰ ਵਿੱਚ ਕੁੱਤੇ ਬੱਝੇ ਨੇ, ਜੇ ਕੋਈ ਟੈਸਟ ਕਰਨ ਵਾਲੀ ਮਸ਼ੀਨ ਹੋਵੇ ਤਾਂ ਲਾ ਕੇ ਦੇਖ ਲਓ, ਸਾਡੇ ਜਿੰਨੇ ਦੁਖੀ ਉਹ ਹੈ ਨਹੀਂ। ਘਰਾਂ ਵਿੱਚ ਗਾਵਾਂ ਮੱਝਾਂ ਘੋੜੇ ਬੱਝੇ ਨੇ, ਤੁਸੀਂ ਉਹਨਾਂ ਨੂੰ ਪੁੱਛ ਕੇ ਵੇਖੋ, ਕੋਈ ਦੁੱਖ ਨਹੀਂ ਉਹਨਾਂ ਨੂੰ, ਬਿਲਕੁਲ ਬੜੇ ਸੁਖੀ ਨੇ, ਆਨੰਦ ਵਿੱਚ ਨੇ। ਪਰ ਜਿਹੜਾ ਉਹਨਾਂ ਨੂੰ ਪਾਲ ਰਿਹਾ, ਉਹਦਾ ਦੁੱਖ ਹਟਦੇ ਨਹੀਂ ਪਿਆ, ਉਹ ਬਹੁਤ ਦੁਖੀ ਹੈ। ਸਵਾਲ ਬਹੁਤ ਵੱਡਾ, ਇਹ ਕਿਉਂ ਹੋਇਆ, ਦੁੱਖ ਕਿਉਂ ਆਇਆ? ਅਤੇ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ, ਦੁੱਖ ਤਾਂ ਆਇਆ ਇਸ ਬ੍ਰਹਿਮੰਡ ਨੂੰ ਜਿਸ ਰੱਬ ਨੇ ਬਣਾਇਆ, ਹਰ ਇੱਕ ਚੀਜ਼ ਨੂੰ ਉਹਨੇ ਮਰਿਆਦਾ ਵਿੱਚ, ਨਿਯਮ ਵਿੱਚ ਰੱਖਿਆ, ਪਰ ਤੇਰੀ ਮੱਤ ਮਾਰੇਗੀ, ਤੂੰ ਕਹਿੰਦਾ ਮਰਿਆਦਾ ਨਹੀਂ ਚਾਹੀਦੀ, ਮੈਂ ਆਪਣੀ ਮਰਜ਼ੀ ਕਰਨੀ, ਜੋ ਮੇਰਾ ਜੀ ਕਰੇ ਉਹ ਕਰਾਂ, ਮਰਿਆਦਾ ਤੋਂ ਬਾਹਰ ਜਾਵਾਂ। ਗੁਰੂ ਹੈ ਬੰਧਨ, ਤੇ ਬੰਧਨ ਤੋਂ ਬਿਨਾਂ ਜੀਵਨ। ਕਿਸੇ ਵੱਡੇ ਸਮੁੰਦਰ ਵਿੱਚ ਤਰਨ ਵਾਸਤੇ ਪਹਿਲਾਂ ਕਿਸੇ ਨਿਯਮ ਦੀ ਪਾਲਣਾ ਕਰਨੀ ਪੈਂਦੀ, ਕਿਸੇ ਛੋਟੇ ਤਲਾਬ ਦੇ ਵਿੱਚ ਤਰਨ ਦੀ ਜਾਚ ਸਿੱਖਣੀ ਪੈਂਦੀ ਹੈ। ਵੱਡੀ ਆਜ਼ਾਦੀ ਲੱਭਣ ਵਾਸਤੇ, ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ, ਹੁਣ ਮੈਂ ਜਿੱਥੇ ਮਰਜ਼ੀ ਵਿਚਰ ਸਕਣਾ ਸਾਰੇ ਬ੍ਰਹਿਮੰਡ ਵਿੱਚ, ਤਿਉਂ ਤਿਉਂ ਸੈਲ ਕਰੈ ਜਿਉ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਇਹ ਇੰਨੇ ਆਜ਼ਾਦ ਹੋ ਗਏ ਭਗਤ, ਖੁੱਲ੍ਹ ਗਏ ਇਹਨਾਂ ਦੇ ਬੰਧਨ, ਟੁੱਟ ਗਏ। ਮੁਕਤੀ ਦੇ ਅਰਥ ਹੀ ਆਜ਼ਾਦੀ ਨੇ। ਆਜ਼ਾਦ ਸ਼ਬਦ ਕੀ ਹੈ? ਆਜ਼ਾਦ, ਆਜ਼ਾਦ ਸ਼ਬਦ ਤੇ ਬਾਅਦ ਵਿੱਚ ਆਇਆ, ਮੁਕਤੀ ਦੇ ਅਰਥ ਨੇ ਆਜ਼ਾਦ। ਮੁਕਤੀ ਦੇ ਅਰਥ ਨੇ, ਜਿਹੜਾ ਆਦਮੀ ਪਹਿਲਾਂ ਗੁਰੂ ਦੇ ਬੰਧਨ ਵਿੱਚ ਪਿਆ ਹੈ, ਗੁਰੂ ਦੀ ਮਰਿਆਦਾ ਵਿੱਚ ਪਿਆ ਹੈ, ਉਹਨੂੰ ਇੱਕ ਐਸੀ ਆਜ਼ਾਦੀ ਮਿਲੇਗੀ, ਫਿਰ ਉਹ ਸਾਰੇ ਬ੍ਰਹਿਮੰਡ ਵਿੱਚ ਆਜ਼ਾਦ ਹੈ। ਪਰ ਅਸੀਂ ਅੱਜ ਦਾ ਗਿਆਨ, ਅੱਜ ਦੀ ਵਿਦਿਆ ਕਹਿ ਰਹੀਏ, ਤੇ ਅਸੀਂ ਵੀ ਜ਼ੋਰ ਲਾ ਕੇ ਕਹਿ ਰਹੇ ਹਾਂ, ਬੱਚਿਆਂ ਨੂੰ ਆਜ਼ਾਦ ਕਰੋ, ਜੋ ਮਰਜ਼ੀ ਕਰਨ, ਜਿੱਥੇ ਮਰਜ਼ੀ ਜਾਣ, ਜੋ ਮਰਜ਼ੀ ਹੋਵੇ। ਇਹ ਆਜ਼ਾਦੀ ਬਰਬਾਦੀ ਦਾ ਸਾਧਨ ਹੈ। ਔਰ ਮਨੁੱਖ ਨਿਯਮ ਤੋਂ, ਮਰਿਆਦਾ ਤੋਂ ਜਿੰਨਾ ਬਾਹਰ ਜਾਏਗਾ, ਉਨਾ ਹੀ ਦੁੱਖ ਨੂੰ ਆਪਣੇ ਘਰ ਵੱਲ ਸੱਦਾ ਦੇਵੇਗਾ, ਤੇ ਜਿੰਨਾ ਉਹ ਇਸ, ਇਹ ਨਹੀਂ ਕੋਈ ਆਪਣੀ ਬਣਾਈ ਹੋਈ ਮਰਿਆਦਾ, ਅਕਾਲ ਪੁਰਖ ਨੇ ਜਿਹੜੀ ਮਰਿਆਦਾ ਬਣਾਈ ਉਹਦੇ ਵਿੱਚ ਬੰਦਾ ਸ਼ਬਦ ਨਿਕਲੇ ਇੱਥੋਂ, ਬੰਦਾ ਸੋ ਜੋ ਬੰਦਗੀ ਗਾਹ, ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ, ਮਾਰਗ ਤੇ ਤੁਰਨ ਵਾਲਾ। ਤਾਂ ਇਸ 17ਵੀਂ ਵਾਰ ਵਿੱਚ ਭਾਈ ਗੁਰਦਾਸ ਜੀ ਇੰਨੇ ਖਰਵੇ ਸ਼ਬਦ ਵਰਤ ਰਹੇ ਨੇ, ਤੇ ਵਰਤ ਵੀ ਧਾਰਮਿਕ ਬੰਦੇ ਵਾਸਤੇ ਰਹੇ ਨੇ। ਉਹ ਕਹਿੰਦੇ ਨੇ ਧਾਰਮਿਕ ਬੰਦਾ ਉਸ ਕੈ ਦੀ ਥਾਲੀ ਵਰਗਾ ਹੋ ਗਿਆ ਹੈ, ਕੈ ਦੀ ਥਾਲੀ ਵਰਗਾ, ਪਲੇਟ, ਇੱਕ ਕੈ ਇੱਕ ਧਾਤ ਤੇ, ਜਿਵੇਂ ਸੋਨਾ, ਜਿਵੇਂ ਲੋਹਾ, ਜਿਵੇਂ ਚਾਂਦੀ, ਇਸੇ ਤਰ੍ਹਾਂ ਇੱਕ ਧਾਤ ਦਾ ਨਾਮ ਹੈ ਕੈ। ਪੁਰਾਣੀਆਂ ਜਿਹੜੀਆਂ ਮਾਤਾਵਾਂ ਨੇ ਉਹ ਇਹ ਜਾਣਦੀਆਂ ਹੋਣਗੀਆਂ, ਪੰਜਾਬ ਦੀ ਧਰਤੀ ਤੇ ਕੈ ਦੇ ਭਾਂਡੇ ਹੁਣ ਤਾਂ ਖਤਮ ਹੋ ਗਏ। ਕੈ ਦਾ ਭਾਂਡਾ ਤੁਸੀਂ ਮਾਂਜ ਕੇ ਪੂਰੀ ਤਰ੍ਹਾਂ ਸਵਾਹ ਦੇ ਨਾਲ ਟਿਕਾਓ, ਸੂਰਜ ਦੀ ਧੁੱਪ ਵਿੱਚ ਰੱਖ ਦਿਓ, ਤੇ ਦੂਰੋਂ ਵੇਖੋ ਇੰਨਾ ਚਮਕੇਗਾ ਜਿੰਨਾ ਸੂਰਜ ਵੀ ਨਹੀਂ ਚਮਕਦਾ, ਬੜੀ ਚਮਕ ਉਹਦੇ ਵਿੱਚ। ਪਰ ਉਹਨੂੰ ਤੁਸੀਂ ਜਿੰਨਾ ਮਰਜ਼ੀ ਧੋ ਲਓ, ਜਿੰਨਾ ਮਰਜ਼ੀ ਧੋ ਲਓ, ਚਮਕਦਾ ਹੋਵੇ ਉਹਦੇ ਨਾਲ ਉਂਗਲ ਕਸਾ ਕੇ ਵੇਖੋ, ਵਿੱਚੋਂ ਫਿਰ ਕਾਲਖ ਲੱਗੇਗੀ ਉਂਗਲ ਨੂੰ, ਭਾਵੇਂ ਕਿੰਨਾ ਸਾਫ਼ ਕਰ ਲਈਏ। ਸੱਚੇ ਪਾਤਸ਼ਾਹ ਇੱਥੇ ਸਮਝਾ ਰਹੇ ਨੇ, ਭਾਈ ਗੁਰਦਾਸ ਜੀ ਕਹਿ ਰਹੇ ਨੇ ਵੀ ਧਾਰਮਿਕ ਬੰਦੇ ਦੇ ਅੰਦਰ ਤੇ ਬਾਹਰ ਦੋਵੇਂ ਇੱਕੋ ਜਿਹੇ ਹੋਣੇ ਚਾਹੀਦੇ, ਬਾਹਰ ਲਾਤੀ ਅੰਦਰ। ਜੇ ਅੰਦਰ ਪਾਪ ਏ, ਬਾਹਰ ਗੁਰੂ ਨੂੰ ਕਵੇ। ਇਹ ਨਹੀਂ, ਇਹਨਾਂ ਵਾਰਾਂ ਦਾ ਇਹ ਨਹੀਂ ਅਰਥ ਵੀ ਪਹਿਲਾਂ ਤੁਸੀਂ ਪਾਪ ਛੱਡੋ ਤੇ ਫਿਰ ਗੁਰੂ ਕੋਲ ਆਓ, ਇਹ ਨਹੀਂ ਇਹਦੇ ਅਰਥ। ਨੀਅਤ ਸ਼ੁੱਧ ਕਰਨ ਦੇ ਅਰਥ ਨਹੀਂ ਕਿ ਬੰਦਾ ਸ਼ੁੱਧ ਹੋ ਗਿਆ, ਇਹ ਖਿਆਲ ਰੱਖਣਾ। ਨੀਅਤ ਸ਼ੁੱਧ ਦਾ ਅਰਥ ਇਹ ਨਹੀਂ ਹੈ, ਸ਼ੁੱਧ ਤੇ ਸ਼ੁੱਧ ਦੋ ਸ਼ਬਦ ਨੇ, ਤਵੱਜੋ ਦੇਣਾ। ਇਹ ਮਤ ਸਮਝਣਾ ਵੀ ਪਹਿਲਾਂ ਪਾਪ ਧੋ ਕੇ ਸ਼ੁੱਧ ਹੋ ਕੇ ਪਵਿੱਤਰ ਹੋ ਕੇ ਫਿਰ ਗੁਰਦੁਆਰੇ ਆਉਣਾ, ਨਹੀਂ, ਇੱਥੇ ਤਾਂ ਲੋੜ ਹੀ ਪਾਪੀਆਂ ਦੀ ਏ। ਧੋਬੀ ਕੋਲ ਤੇ ਮੈਲੇ ਕੱਪੜੇ ਚਾਹੀਦੇ, ਜਿਹੜੇ ਪਹਿਲਾਂ ਪ੍ਰੈਸ ਹੋ ਚੁੱਕੇ ਨੇ ਉਹਨਾਂ ਦਾ ਉੱਥੇ ਕੀ ਕੰਮ ਹੈ, ਉਹਨਾਂ ਨੂੰ ਕਦੀ ਵਾਸ਼ਿੰਗ ਮਸ਼ੀਨ ਦੇ ਨੇੜੇ ਲਿਆਂਦਾ ਜਿਹੜੇ ਧੁੱਪੇ ਹੋਏ ਨੇ? ਉੱਥੇ ਤਾਂ ਉਹ ਹੀ ਆਉਂਦੇ ਜਿਹੜੇ ਮੈਲੇ ਕੁਚੈਲੇ ਪਏ ਨੇ। ਗੁਰੂ ਕੋਲ ਤਾਂ ਪਾਪ ਵਾਲਾ ਮਨੁੱਖ ਆਵੇ, ਸਗੋਂ ਉਹਦਾ ਕੰਮ ਇੱਥੇ ਆਉਣ ਦਾ ਜ਼ਿਆਦਾ ਆਵੇ ਸਗੋਂ। ਪਰ ਇਸ ਤਰ੍ਹਾਂ ਹੁੰਦਾ ਨਹੀਂ। ਅਸੀਂ ਕਹਿੰਦੇ ਹਾਂ ਜਾਂ ਤੇ ਅਸੀਂ ਕਹਿੰਦੇ ਹਾਂ ਪਹਿਲਾਂ ਪਾਪ ਲਾਓ, ਇਸ ਤਰ੍ਹਾਂ ਦੇ ਗਿਆਨ ਤੁਸੀਂ ਸੁਣਦੇ ਹੋਵੋਗੇ ਕਈ ਵਾਰੀ ਵੀ ਗੁਰਦੁਆਰੇ ਆਉਣ ਦਾ ਕੀ ਫਾਇਦਾ, ਤੁਹਾਡਾ ਮਨ ਤੇ ਸਾਫ਼ ਕੋਈ ਨਹੀਂ। ਅੰਮ੍ਰਿਤ ਛਕਣ ਦਾ ਕੀ ਫਾਇਦਾ, ਤੁਹਾਡਾ ਮਨ ਤੇ ਸਾਫ਼ ਨਹੀਂ। ਇਹਦਾ ਅਰਥ ਇਹ ਹੋਇਆ ਬਈ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਪਾਉਣ ਦਾ ਕੀ ਫਾਇਦਾ, ਪਹਿਲਾਂ ਤੁਸੀਂ ਧੋਤੇ ਤਾਂ ਹੈ ਨਹੀਂ। ਲੰਗੜਾ ਗਿਆਨ ਹੈ, ਅੰਨਾ ਗਿਆਨ ਹੈ, ਅਧੂਰਾ ਗਿਆਨ ਹੈ। ਇੱਥੇ ਤਾਂ ਪਾਪੀ ਚਾਹੀਦੇ ਗੁਰੂ ਕੋਲ। ਹਾਂ, ਪਰ ਉਹ ਇੱਕ ਹੋਰ ਚੀਜ਼ ਹੈ ਜਿਹਨੂੰ ਕਹਿੰਦੇ ਨੇ ਤੂੰ ਸ਼ੁੱਧ ਹੋ ਗਿਆ। ਦੋ ਬਚਨ ਮੈਂ ਕਹਿ ਰਿਹਾ ਸਾਂ, ਸ਼ਬਦ ਇੱਕੋ ਹੀ ਏ, ਇੱਕ ਵਿੱਚ ਬਿੰਦੀ ਲੱਗੀ ਏ ਤੇ ਇੱਕ ਤੋਂ ਬਿੰਦੀ ਲਾ ਦਿਓ, ਅਰਥ ਜ਼ਮੀਨ ਅਸਮਾਨ ਦਾ ਫਰਕ ਪੈ ਜਾਏਗਾ। ਗੁਰਬਾਣੀ ਵਿੱਚ ਸ਼ਬਦ ਆਉਂਦੇ ਨੇ, ਕਾਹੇ ਕੋ ਕੀਜੈ ਧਿਆਨ ਜਪੰਨਾ, ਜਪ ਦੇ ਸ਼ੁੱਧ ਨਾ ਹੀ ਮਨ ਆਪਣਾ। ਕਬੀਰ ਸਾਹਿਬ ਜੀ ਦਾ ਸ਼ਬਦ ਕਹਿੰਦੇ, ਕਾਹਦੇ ਵਾਸਤੇ ਧਿਆਨ ਲਾ ਕੇ ਬੈਠਾ, ਕਾਹਦੇ ਵਾਸਤੇ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਜਪੀ ਆਉਂਦਾ, ਮਨ ਤੇ ਤੇਰਾ ਸ਼ੁੱਧ ਹੈ ਨਹੀਂ। ਸ਼ੁੱਧ ਪੂਰਾ ਇਕਾਗਰ ਹੋ ਕੇ ਵੇਖਣਾ, ਸ਼ੁੱਧ ਨਹੀਂ, ਸ਼ੁੱਧ, ਕਿਉਂਕਿ ਸ਼ੁੱਧ ਦੇ ਅਰਥ ਨੇ ਜੋ ਖਾਲਸ ਹੋ ਚੁੱਕਾ ਹੈ, ਤੇ ਸ਼ੁੱਧ ਦੇ ਅਰਥ ਨੇ ਹੋਣਾ ਚਾਹੁੰਦਾ ਹੈ, ਅਜੇ ਹੋਇਆ ਨਹੀਂ, ਅਜੇ ਹੋਣਾ ਚਾਹੁੰਦਾ। ਸ਼ੁੱਧ, ਸ਼ੁੱਧ ਦਾ ਅਰਥ ਹੈ ਹੋਸ਼ ਵਿੱਚ ਆ ਕੇ। ਜਿਹੜਾ ਬੰਦਾ ਨਹਾਉਣਾ ਚਾਹੁੰਦਾ ਹੈ ਜੇ ਨਹਾਤਾ ਨਹੀਂ, ਉਹ ਕਹਿੰਦੇ ਵੀ ਜੇ ਤੂੰ ਨਹਾਉਣਾ ਹੀ ਨਹੀਂ ਚਾਹੁੰਦਾ, ਜੇ ਤੂੰ ਬੇਈਮਾਨੀ ਕਰਨਾ ਚਾਹੁੰਦਾ ਹੈ ਤੇ ਕੀ ਫਾਇਦਾ ਦਰਿਆ ਦੇ ਕਿਨਾਰੇ ਤੇ ਵਸਤਰ ਉਤਾਰ ਕੇ ਤਰਨ ਦਾ, ਕਾਹਦੇ ਲਈ ਲਾਏ ਨੇ? ਨਹਾਉਣਾ ਤਾਂ ਚਾਹੁੰਦਾ ਹੀ ਨਹੀਂ, ਤੂੰ ਨਹਾਉਣਾ ਨਹੀਂ ਚਾਹੁੰਦਾ, ਦਰਿਆ ਦੇ ਕਿਨਾਰੇ ਕੀ ਕਰਨਾ ਹੈ? ਇਹਦੇ ਅਰਥ ਇਹ ਨੇ ਤੂੰ ਸ਼ੁੱਧ ਹੋਣਾ ਹੀ ਨਹੀਂ ਚਾਹੁੰਦਾ, ਗੁਰਦੁਆਰੇ ਕੀ ਕਰਨਾ ਹੈ? ਅਰਥ ਤੇ ਸਨ, ਅਸੀਂ ਕਿਹਾ ਵੀ ਤੂੰ ਸਾਫ਼ ਹੋਏ ਨਹੀਂ, ਗੁਰਦੁਆਰੇ ਕਿਉਂ ਆਇਆ? ਨਹੀਂ, ਇਹ ਨਹੀਂ ਪਾਪ ਦੀ, ਇਹ ਨਹੀਂ ਵੀ ਪਾਪ ਪਹਿਲਾਂ ਖਤਮ ਕਰੋ ਫਿਰ ਗੁਰੂ ਕੋਲ ਆਓ, ਪਾਪ ਪਹਿਲਾਂ ਖਤਮ ਕਰੋ ਫਿਰ ਬਾਣੀ ਪੜ੍ਹੋ। ਇਹਦਾ ਭਾਵ ਇਹ ਹੋਵੇਗਾ ਵੀ ਪਹਿਲਾਂ ਤੁਸੀਂ, ਜੇ ਤੁਸੀਂ ਦਰਿਆ ਕੋਲ ਆਏ ਹੋ, ਜੇ ਨਲਕੇ ਕੋਲ ਆਏ ਹੋ, ਜੇ ਟੂਟੀ ਕੋਲ ਗਏ ਹੋ, ਤੁਸੀਂ ਆਪਣਾ ਤੌਲੀਆ ਵੀ ਚੁੱਕਿਆ ਹੈ, ਤੁਸੀਂ ਤਿਆਰੀ ਵੀ ਕੀਤੀ ਹੈ, ਲੋਕਾਂ ਨੂੰ ਦਿਖਾ ਵੀ ਰਹੇ ਹੋ ਵੀ ਮੈਂ ਨਹਾਉਣ ਲੱਗਾ, ਪਰ ਜਾ ਕੇ ਵਾਪਸ ਮੁੜ ਆਏ, ਬੇਈਮਾਨੀ ਕਰ ਲਈ। ਇਸ ਤਰ੍ਹਾਂ ਦੇ ਲੋਕ ਮੈਂ ਵੇਖੇ ਨੇ। ਇੱਕ ਵਿਅਕਤੀ ਨੂੰ ਮੈਂ ਜਾਣਨਾ, ਘਰ ਦੇ ਉਹਦੇ ਤੋਂ ਬਹੁਤ ਤੰਗ ਸਨ, ਕਿਉਂਕਿ ਕਦੀ ਪੂਰਨਵਾਸ਼ੀ ਦੇ ਵਾਲੇ ਦਿਨ ਹੀ ਨਹਾਉਂਦਾ ਸੀ ਜਾਂ ਮੱਸਿਆ ਵਾਲੇ ਦਿਨ, ਬਦਬੂ ਆਉਂਦੀ ਸੀ ਉਹਦੇ ਸਰੀਰ ਵਿੱਚ। ਤਾਂ ਜਦੋਂ ਉਹਨਾਂ ਨੇ ਬਹੁਤਾ ਤੰਗ ਕਰਨਾ ਤੇ ਉਹਨਾਂ ਨੇ ਕਹਿਣਾ ਵੀ ਚੁੱਕ ਤੌਲੀਆ ਜਾਂ ਇਸ਼ਨਾਨ ਕਰਕੇ ਆ ਟਿਊਬਵੈਲ ਤੇ ਬਾਹਰ, ਤੇ ਉਹਨੇ ਸਾਡੇ ਵਾਲਾ ਤਰੀਕਾ ਵਰਤ ਲੈਣਾ, ਚੁੱਕਣਾ ਸਾਰਾ ਸਾਜੋ ਸਮਾਨ, ਸਾਬਣ ਤੇਲ ਤੌਲੀਆ ਕਸ਼ਹਿਰਾ ਸਭ ਕੁਝ ਚੁੱਕ ਕੇ ਜਾਣਾ ਟਿਊਬਵੈਲ ਤੇ, ਉੱਥੇ ਅੱਧਾ ਘੰਟਾ ਬਹਿਣਾ ਜਿੰਨੇ ਚਿਰ ਚ ਬੰਦਾ ਨਹਾ ਲੈਂਦਾ, ਤੇ ਆਉਣ ਲੱਗਿਆ ਤੌਲੀਆ ਕਸ਼ਹਿਰਾ ਗਿੱਲਾ ਕਰਕੇ ਵਾਪਸ ਆ ਜਾਣਾ, ਨਹਾਉਣਾ ਤੇ ਹੈ ਨਹੀਂ। ਘਰਦਿਆਂ ਨੇ ਸੋਚ ਲੈਣਾ ਨਹਾ ਆਇਆ, ਟਾਈਮ ਵੀ ਉਨਾ ਹੀ ਲੱਗਾ। ਇਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਕੀ ਕਰਦਾ ਫਿਰਨਾ ਤੂੰ, ਕਿਨਾਰੇ ਦੇ ਉੱਤੇ ਬਹਿ ਕੇ ਨਹਾਉਣ ਤੋਂ ਬਿਨਾਂ ਮੁੜ ਜਾਂਦਾ। ਕਾਹੇ ਕੋ ਕੀਜੈ ਧਿਆਨ ਜਪੰਨਾ, ਜਪ ਤੇ ਸ਼ੁੱਧ ਨਾ ਹੀ, ਸ਼ੁੱਧ ਤੇਰਾ ਇਰਾਦਾ ਹੀ ਨਹੀਂ, ਤੇਰੀ ਨੀਅਤ ਹੀ ਨਹੀਂ ਨਹਾਉਣ ਦੀ, ਤੂੰ ਧਰਮ ਨੂੰ ਕਮਾਉਣਾ ਹੀ ਨਹੀਂ ਚਾਹੁੰਦਾ, ਉਹ ਗੱਲ ਅਗਲੀ ਏ, ਸ਼ੁੱਧ ਫਿਰ ਗੁਰੂ ਨੇ ਕਰਨਾ। ਸ਼ੁੱਧ ਦਾ ਅਰਥ ਸਾਫ਼ ਖਾਲਸ, ਤੂੰ ਫਿਰ ਦੇ ਕੱਪੜਾ ਜੀਵਨ ਦਾ ਗੁਰੂ ਨੂੰ ਧੋਏਗਾ। ਜਦੋਂ ਨੀਅਤ ਹੋਵੇਗੀ ਤਾਂ ਲਏਗਾ। ਗੁਰੂ ਦਾ ਇੱਕੋ ਹੀ ਸਿਧਾਂਤ ਹੈ, ਕੋਈ ਸੌਂਪਦਾ ਤੇ ਕੰਮ ਕਰਦਾ, ਨਹੀਂ ਤੇ ਗੁਰੂ ਨੇ ਕੰਮ ਨਹੀਂ ਕਰਨਾ, ਉਹਦਾ ਇੱਕੋ ਹੀ ਸਿਧਾਂਤ ਹੈ। ਇਧਰੋਂ ਆਪਾਂ ਸੌਂਪਾਂਗੇ, ਦਿਆਂਗੇ, ਕਵਾਂਗੇ, ਅਰਦਾਸ ਹੋਏਗੀ, ਉੱਥੇ ਤਾਂ ਕੰਮ ਸ਼ੁਰੂ ਹੋਣਾ, ਨਹੀਂ ਤੇ ਸਦੀਆਂ ਤੱਕ ਆਉਂਦੇ ਰਹੀਏ ਕੰਮ ਸ਼ੁਰੂ ਨਹੀਂ ਹੋਏਗਾ। ਇਸ ਕਰਕੇ ਸ਼ੁੱਧ ਤੇ ਸ਼ੁੱਧ ਦੋ ਸ਼ਬਦ ਨੇ। ਕਾਹੇ ਕੋ ਕੀਜੈ ਧਿਆਨ ਜਪੰਨਾ, ਕਾਹਦੇ ਵਾਸਤੇ ਤੂੰ ਧਿਆਨ ਲਾ ਕੇ ਸਮਾਧੀ ਲਾ ਕੇ ਬੈਠਾ ਤੇ ਕਾਹਦੇ ਵਾਸਤੇ ਤੂੰ ਜਪ ਰਿਹਾ, ਕਿਉਂਕਿ ਤੂੰ ਆਪਣੇ ਮਨ ਨੂੰ ਸ਼ੁੱਧ ਨਹੀਂ ਕੀਤਾ, ਯਾਨੀ ਕਿ ਨੀਅਤ ਸਾਫ਼ ਨਹੀਂ ਕੀਤੀ। ਤੂੰ ਗੁਰੂ ਦਾ ਉਪਦੇਸ਼ ਮੰਨਣਾ ਹੀ ਨਹੀਂ ਚਾਹੁੰਦਾ। ਜਿੱਦਣ ਤੂੰ ਮੰਨਣਾ ਚਾਹ ਲਿਆ ਉਦਣ ਟਾਈਮ ਨਹੀਂ ਲੱਗੇਗਾ, ਉਹ ਤੁਕ ਉਸ ਦਿਨ ਤੇਰੇ 'ਤੇ ਲਾਗੂ ਹੋ ਜਾਏਗੀ ਕਿ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਦੇਰ ਨਹੀਂ ਲੱਗੇਗੀ, ਇੱਕ ਛਿਨ ਟਾਈਮ ਨਹੀਂ ਲੱਗਦਾ ਉਸ ਥਾਂ 'ਤੇ। ਤੇ ਨਾ ਪੂਰੇ ਗੁਰੂ ਨੂੰ ਇਹ ਵੇਖਣ ਦੀ ਲੋੜ ਹੈ ਵੀ ਇਹਦੇ ਪਾਪ 10 ਨੇ 100 ਨੇ ਕਿ 1000 ਨੇ ਕਿ 1,00,000 ਨੇ, ਇਹ ਨਹੀਂ ਅਸੀਂ ਕਹਿ ਸਕਦੇ। ਤੁਸੀਂ ਬਾਣੀ ਪੜ੍ਹ ਕੇ ਵੇਖੋ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਲੋਕ ਸੰਸਕ੍ਰਿਤੀ ਦੇ ਵਿੱਚ ਇੱਕ ਸਲੋਕ ਉਚਾਰਿਆ ਜਿਹੜਾ ਸਾਡੇ ਸਾਰੇ ਗਿਆਨ ਨੂੰ ਨਕਾਰਾ ਕਰਦਾ, ਜਿਹੜਾ ਅਸੀਂ ਕਹਿੰਦੇ ਹਾਂ ਵੀ ਇੰਨੇ ਚਿਰ ਦੇ ਪਾਪ ਨੇ ਹੁਣ ਇੰਨਾ ਚਿਰ ਧੋਣ 'ਤੇ ਵੀ ਤਾਂ ਲੱਗੇ ਗਏ, ਉੱਥੇ ਦੇਰ ਨਹੀਂ ਹੈ। ਸਵਾਲ ਇਹ ਹੈ ਵੀ ਬੰਦਾ ਚਾਹੁੰਦਾ ਕਿ ਨਹੀਂ, ਜੇ ਉਹਦੀ ਚਾਹਤ 100% ਨੂੰ ਪਾਰ ਕਰ ਗਈ ਤੇ ਇੱਥੇ ਕੋਈ ਸਾਲ ਦਾ ਕੰਮ ਨਹੀਂ, ਕੋਈ 10 ਸਾਲ ਦਾ ਨਹੀਂ, ਕੋਈ 20 ਦਾ ਨਹੀਂ, ਇੱਕ ਛਿਣ ਦਾ ਕੰਮ ਹੈ। ਆਜ ਮਿਲਾਵਾ ਸ਼ੇਖ ਫਰੀਦ, ਅੱਜ ਹੀ ਤੂੰ ਮਿਲ ਸਕਣਾ। ਔਰ ਉੱਥੇ ਕੋਈ ਨਾਪ ਤੋਲ ਨਹੀਂ ਕਿ ਪਾਪ ਕਿੰਨੇ ਮਣ ਨੇ, ਕਿੰਨੇ ਟਨ ਨੇ, ਕਿੰਨੇ 1000 ਨੇ ਕਿ ਕਿੰਨੇ 1,00,000 ਨੇ, ਇੱਕੋ ਜਿਹਾ ਉੱਥੇ ਸਭ, ਇੱਕ ਪਾਪ ਵੀ ਉਹਨਾਂ ਤੇ 1,00,000 ਵੀ ਉਹਨਾਂ ਹੀ ਹੈ। ਉਸ ਥਾਂ ਤੇ ਬਾਲਮੀਕ ਵਰਗੇ ਵੀ ਇੱਕ ਖਿੰਨ ਵਿੱਚ ਪਾਰ ਹੋ ਗਏ, ਉਸ ਮਾਰਗ ਦੇ ਉੱਤੇ ਗਣਕਾ ਵਰਗੀ ਵੀ ਇੱਕ ਪਲ ਵਿੱਚ ਪਾਰ ਹੋ ਗਈ, ਅਜਾਮਲ ਵੀ ਤਰ ਗਿਆ, ਕਿੰਨੇ ਲੋਕ ਸਨ। ਪਰ ਇਹ ਕਿਵੇਂ ਹੋਇਆ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਕ ਸਲੋਕ ਵਿੱਚ ਕਹਿੰਦੇ ਨੇ, ਘੋਰ ਦੁਖਿਅੰਗ ਅਨਿਕ ਹੱਤਿਅੰਗ ਜਨਮ ਦਾਰਿਦਰੰਗ ਮਹਾਂ ਬਿਖਿਆਦੰ। ਇਹ ਜਦੋਂ ਤੁਸੀਂ ਅਖੰਡ ਪਾਠ ਕਰਾਉਂਦੇ ਹੋ ਤੇ ਪਿਛਲੇ ਪਾਸੇ ਜਦੋਂ ਆਪਾਂ ਜਾ ਕੇ ਭਾਈ ਸਾਹਿਬ ਨੂੰ ਸਾਹੋ ਸਾਹੀ ਹੋ ਕੇ ਜਾ ਕੇ ਕਹਿੰਦੇ ਹਾਂ ਵੀ ਨਵੇਂ ਮਹੱਲੇ ਦੇ ਸਲੋਕ ਕਦੋਂ ਆਉਣੇ ਨੇ, ਦੱਸਿਆ ਜੀ ਉਦੋਂ ਸਾਰਾ ਟੱਬਰ ਇਕੱਠੇ ਹੋਵਾਂਗੇ, ਉਦੋਂ ਪਹਿਲਾਂ ਮੱਥਾ ਵੀ ਨਹੀਂ ਟੇਕਣਾ। ਨਵੇਂ ਮਹੱਲੇ ਦੇ ਸਲੋਕ ਬਹੁਤ ਮਸ਼ਹੂਰ ਨੇ ਸਾਡੇ ਵਿੱਚ, ਕਿਉਂਕਿ ਅਸੀਂ ਉਦੋਂ ਆਉਂਦੇ ਹਾਂ, ਪੁੱਛ ਕੇ ਜਾਂਦੇ ਹਾਂ ਵੀ ਉਦੋਂ ਆਵਾਂਗੇ, ਪਹਿਲਾਂ ਨਾ ਕਿਤੇ ਆ ਜਾਈਏ ਅੰਦਰ, ਤਾਂ ਨਹੀਂ ਪਤਾ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਨੇ। ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਘੋਰ ਦੁਖਿਅੰਗ, ਕਿਸੇ ਬੰਦੇ ਨੂੰ ਘੋਰ ਦੁੱਖ ਹੋਵੇ, ਘੋਰ ਦੁੱਖ ਸੰਘਣਾ, ਅਨੇਕ ਹੱਤਿਅੰਗ ਉਹਨੇ ਅਨੇਕ ਹੀ ਹੱਤਿਆਵਾਂ ਕੀਤੀਆਂ ਹੋਣ, ਘੋਰ ਦੁਖਿਅੰਗ ਅਨੇਕ ਹੱਤਿਅੰਗ ਜਨਮ ਦਰਿਦਰੰਗ ਉਹਦਾ ਜੀਵਨ ਦਲਿੱਦਰ ਨਾਲ ਭਰਿਆ ਹੋਵੇ, ਗਰੀਬੀ ਨਾਲ ਬੜਾ ਦਲਿੱਦਰੀ ਹੋਵੇ। ਮਹਾਂ ਬਿਖਿਆਦੰ, ਬਿਖਿਆਦ ਦੇ ਅਰਥ ਨੇ ਜ਼ਹਿਰ, ਬਿਖ ਤੇ ਜ਼ਹਿਰ ਦੇ ਅਰਥ ਨੇ ਵਿਕਾਰਾਂ ਵਿੱਚ ਡਿੱਗਿਆ ਹੋਵੇ ਬਿਲਕੁਲ, ਇਹ ਚਾਰੇ ਨੁਕਸ ਹੋਣ ਉਹਦੀ ਜ਼ਿੰਦਗੀ ਵਿੱਚ। ਘੋਰ ਦੁਖਿਅੰਗ ਅਨੇਕ ਹੱਤਿਅੰਗ ਜਨਮ ਦਰਿਦਰੰਗ ਮਹਾਂ ਬਿਖਿਆਦੰ। ਮਹਾਰਾਜੇ ਨੂੰ ਕਿੰਨਾ ਕੁ ਚਿਰ ਲੱਗੇਗਾ ਹਟਣ ਤੇ? ਕਹਿਣ ਲੱਗੇ ਮਿਟੰਤ ਸਗਲ, ਸਾਰੇ ਮਿਟ ਜਾਣਗੇ ਹੁਣੇ। ਕਿਵੇਂ? ਸਿਮਰੰਤ ਹਰ ਨਾਮ ਨਾਨਕ, ਵਾਹਿਗੁਰੂ ਦਾ ਨਾਮ ਸਿਮਰਨ ਕਰਨ ਦੇ ਨਾਲ ਕਿਵੇਂ ਮਿਟਣਗੇ? ਕਹਿੰਦੇ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ, ਪਾਵਕ ਦੇ ਅਰਥ ਨੇ ਅੱਗ, ਕਾਸ਼ਟ ਦੇ ਅਰਥ ਨੇ ਲੱਕੜਾਂ, ਭਸਮੰਗ ਦਾ ਅਰਥ ਹੈ ਸਵਾਹ ਕਰ ਦੇਣਾ, ਨਾਮ ਇਹਨਾਂ ਸਾਰੇ ਪਾਪਾਂ ਨੂੰ ਇਸ ਤਰ੍ਹਾਂ ਸਾੜ ਕੇ ਸਵਾਹ ਕਰ ਦੇਗਾ ਜਿਵੇਂ ਲੱਕੜਾਂ ਦੇ ਬਹੁਤ ਵੱਡੇ ਢੇਰ ਨੂੰ ਇੱਕ ਛੋਟਾ ਜਿਹਾ ਅੱਗ ਦਾ ਕਿਣਕਾ ਸਾੜ ਕੇ ਸਵਾਹ ਕਰ ਦਿੰਦਾ। ਇਹ ਨਹੀਂ ਕਿ 1,00,000 ਲੱਕੜਾਂ ਨੇ ਤੇ 1,00,000 ਅੱਗ ਲੈ ਕੇ ਆਓ, ਅੱਗ 1,00,000 ਥੋੜੀ ਚਾਹੀਦੀ, ਉਹ ਤੇ ਇੱਕੋ ਸੀਕ ਛੋਟੀ ਜਿਹੀ ਚੰਗਿਆੜਾ, ਇੱਕ ਚੰਗਿਆੜਾ ਵੀ ਡਿੱਗ ਪਿਆ। ਹਾਂ, ਚੰਗਿਆੜਾ ਥਾਂ ਤੇ ਡਿੱਗਣਾ ਚਾਹੀਦਾ, ਆਸੇ ਪਾਸੇ ਤੇ ਰੋਜ਼ ਅਸੀਂ ਡਿੱਗਦੇ ਰਹਿੰਦੇ, ਲੱਕੜਾਂ ਫਿਰ ਬਚਾ ਕੇ ਲੈ ਜਾਂਦੇ। ਸਾਡੇ ਕੋਲ ਪ੍ਰਬੰਧ ਹੈ ਲੱਕੜਾਂ ਨੂੰ ਬਚਾਉਣ ਦਾ, ਅਸੀਂ ਲੱਕੜਾਂ ਨੂੰ ਥੋੜਾ ਥੋੜਾ ਗਿੱਲੀਆਂ ਕਰਕੇ ਰੱਖਣੇ, ਪਾਣੀ ਪਾ ਕੇ ਵੀ ਗੁਰੂ ਕੇ ਉਪਦੇਸ਼ ਦੀ ਅੱਗ ਨਾ ਕਿਤੇ ਲੱਗ ਜਾਏ, ਬੜੀਆਂ ਬਚਾ ਕੇ। ਆ ਥੋੜੀ ਜਿਹੀ ਕੋਈ ਗੱਲ ਹੋਵੇ ਨਾ ਜਿਹੜੀ ਕੰਨ ਵਿੱਚ, ਮੈਂ ਕਈ ਬੰਦੇ ਵੇਖੇ ਨੇ ਕਥਾ ਦੇ ਵਿੱਚੋਂ ਉੱਠ ਕੇ ਇੱਕਦਮ ਚਲੇ ਜਾਣਗੇ, ਤੁਸੀਂ ਹੈਰਾਨ ਹੋਵੋ, ਸ਼ਾਇਦ ਉਹਨਾਂ ਨੂੰ ਹੋਵੇ ਵੀ ਪਤਾ ਨਹੀਂ ਲੱਗਾ। ਮੈਂ ਬਹੁਤ ਵਾਰੀ ਵੇਖਿਆ ਬੜੇ ਬੜੇ ਸਰੋਤੇ ਕਈ ਕਈ ਦਿਨਾਂ ਦੇ, ਇੱਕ ਕੋਈ ਐਸੀ ਗੱਲ ਸੁਣੀ ਤੇ ਇੱਕਦਮ ਬਸ ਮੱਥੇ ਦੇ ਵਲ ਬਦਲੇ ਤੇ ਉੱਠ ਕੇ ਬਾਹਰ ਮੁੜ ਕੇ ਆਏ ਨਹੀਂ। परत के फिर मिले साल डेढ़ बाद की होया। कहिंदे बाकी ते गल्लां सारियां ठीक सन, उह एक नहीं माफक आई। इहदा मतलब असी सुनन वास्ते नहीं आए, असी दसन वास्ते आए तुसीं की सुनाउणा। फैसला असी लैणा। लोग ते गुरु ग्रंथ साहिब जी दे हुक्मनामे भी वापस कर देंदे ने, तुसीं सुनिया होवेगा। ये हुक्म ने सानू चाहिदा जी होर दिओ कढ के। गुरु साहब तो कहिंदे भी आशकी जिहड़ी तुसीं पढ़ोगे आसा दी वार दे विच, कहन लगे वह किवें बंदा मित्र हो सकता गुरु का, भी चंगा है चंगा कर मनना, जे तो मिठिया मिठिया गल्लां सुन नूं मिलियां जिहड़ियां मैनू चंगियां लगदियां, फिर तो मैं झोली करके पवावांगा जी, बड़ा आनंद आया झूमांगा, ते जे एक माफक गल नहीं आउंदी मैनू मैं उठ के चला जाऊंगा। ये सिख थोड़ी है, तो गुरु वाली भावना, सिख का कम थोड़ी है। सिख का अर्थ चंगे जेड़ा, ये मनमुखता की निशानी, भी चंगे चंगा कर मनै, जे ते सुख मिलिया, जे ते कन्ना नू चंगी गल लगी, फिर ते क्या जी बहुत चंगा है। पर जे मंदा है, जे मन नू लगा भी ये मैनू माफक नहीं, मंदे मंदा होए आशक ए ना आखिया, जे लेखे वरतै सोए, जेड़ा कलम ते कागज कढ के गुरु दे अगे बह जांदा उह सेवक नहीं हो सकदा, सिख नहीं हो सकदा। उन्हें सौंप दिता है भी जो तू करेगा, जो कहेगा, जे झिड़केगा तां भी मिठा है, जे प्यार करेगा तां भी मिठा है, वह मिलाप है। पर असी अपनियां तुकां कढ़ियां ने। अकलगीतर पातशाह दे जीवन की एक घटना है, भी आनंदपुर साहब ते उह छत ते सन, गर्मी दे दिनां विच आराम कर रहे सन रात नूं, ते पिछले पासे एक आवाज आई घरां दे विचों झगड़े दी, लड़ाई दी, दो सिख आपस विच लड़ रहे सन। हजूर मंजे ते बैठे ने, कोल सिख नूं पुछदे ने भी की गल है। आवाज साफ आ रही सी, एक सिख कह रहा सी भी तू गुरु गोबिंद सिंह जी का नाम लैके मेरे तो माया लई सी कई साल पहला, गुरु नूं विच जामण दे के, ते वो तू वापस नहीं करदा, मैं तेनू बहुत बारी कह चुका भी वापस कर, ते दूजा अगो जवाब दे रहा सी भी मैं तेनू कोई नहीं वापस करनी। उन्हें कहा भी तू गुरु की सहुं खाधी, ते जिन्ने पैसे लैके मुकर गया सी जिहड़ा, वो एक तुक पढ़ रहा सी उची उची, वो कह रहा सी भी लेखा कोई ना पुछे ही जा हर बख्शंदा। जदों उन्हें पढ़ी ना तुक, क्योंकि बंदा अपनी अपनी तुकां कढ़दा विचों, अपने अपने शब्द पढ़दा गुरु ग्रंथ साहिब दे विचों, पोला पोला धर्म जिंदगी विच कमाउणा चाहुंदा जिहड़ा उहनू चंगा लगदा। जदों उहने पढ़िया ना भी लेखा कोई ना पुछे ही, कोई लेखा नहीं होना मेरा, उहने कहा ना भी तेरा लेखा होवेगा, कहिंदा लेखा कोई ना पुछे जां हर बख्शंदा। ते उधरों कलगीधर पातशाह ने सुन के उच्ची आवाज विच कहा, कहन लगे गुर पीर हामा तां भरै, जां मुरदार ना खाए, हक पराया नानका उस सूअर उस गाए, गुर पीर हामा तां भरै जां मुरदार ना खाए। गुरु ने तां हामी भरनी है, ये नहीं आपां कह सकते, वह ते बख्शा ते हो जाएगा ना जिहड़ा हाजिर हो गया, जिन्हें तौबा कर ली बख्शा हो जाएगा। पिछले अवगुण बख्श लै किन्ना ते लागू हुंदा है, कौन ने पिछले बख्श ते सकदे सतगुरु, पर वो कौन ने। प्रभ आगे मार्ग पावै, जेड़ा मार्ग अगू गुरु ने दस्या है उहदे उत्ते तुरन दा जतन करे, जे किते तिलक जाए ते फिर अरदास करे, फिर तुरे, फिर उठे, फिर अरदास करे, फिर तुरे। ये नहीं वे गुरु ते हुण है ही है, मौज करो, जो मर्जी करो, बाद विच अरदास करा देंगे जी। ये सिद्धांत असी कढ़िया गुरु साहब ने, असी कढ़िया है। और गुरबाणी विच शब्द आए ने, पाप करें पंचा के वसरे, तीर्थ नहाए कहें सब उतरे, बौर कमावे होए निशंग, परत के फिर निशंग हो के इस धरती ते इस जमीन ते पाप दा पसारा धर्म दे राही हुंदा है। क्योंकि झूठे लोग झूठियां तसलियां दे देंदे भी कर लो कोई गल नहीं, बाद विच अरदास कर देंगे ठीक हो जाएगा, ये चलदा है। मैं कई चीजां सुन के हैरान हो गया, कई तरह के प्रबंध किए गए ने, आदमी ने पाप करन वास्ते धर्म का सहारा लेके अपने अपने तरीके लभे ने, ढंग दे नाल चलदा। ਜੇ ਕੋਈ ਮਨੁੱਖ ਅੱਗੋਂ ਗੁਰੂ ਦੇ ਸਹਾਰੇ ਤੇ ਤੁਰਨ ਦਾ ਯਤਨ ਕਰੇ, ਹਾਂ ਫਿਰ ਹੋ ਸਕਦਾ। ਫਿਰ ਸਤਿਗੁਰੂ ਇਹ ਸ਼ਬਦ ਕਹਿੰਦੇ, ਆਓ ਪਿਆਰ ਨਾਲ ਕਰੀਏ ਅਰਦਾਸ, ਪਿਛਲੇ ਔਗਣ ਬਖਸ਼ ਲਏ ਪ੍ਰਭ, ਪਿਛਲੇ ਔਗਣ ਬਖਸ਼ ਲਏ ਪ੍ਰਭ, ਪਿਛਲੇ ਔਗਣ। ਪਿਛਲੇ ਔਗਣ ਬਖਸ਼ ਲਏ ਪ੍ਰਭ, ਪਿਛਲੇ ਔਗਣ ਬਖਸ਼ ਲਏ ਪ੍ਰਭ। ਅੱਗੇ ਮਾਰਗ ਪਾਵੇ, ਅੱਗੇ ਮਾਰਗ ਪਾਵੇ, ਅੱਗੇ ਮਾਰਗ। ਅੱਗੋਂ ਮਾਰਗ ਤੇ ਤੁਰਨ ਦਾ ਯਤਨ ਕਰੇ, ਉਹਨੂੰ ਕਹਿੰਦੇ ਇਸ ਸਿੱਖ ਦੀ ਨੀਯਤ ਰਾਸ ਆ ਗਈ, ਪਾਪ ਅਜੇ ਇਹਦੇ ਅੰਦਰ ਹੈਣ, ਅੰਦਰੋਂ ਅਜੇ ਧੁਪਿਆ ਨਹੀਂ, ਪਰ ਇਹਨੇ ਆ ਕੇ ਦੱਸ ਦਿੱਤਾ ਜੀ ਮੇਰੇ ਵਿੱਚ ਆ ਆ ਗੁਨਾਹ ਨੇ। ਦੱਸਣ ਤੋਂ ਕੰਮ ਸ਼ੁਰੂ ਹੁੰਦਾ ਹੈ, ਜਿੱਦਣ ਦੱਸਦਾ ਉੱਥੇ ਕੋਈ ਸਵਾਲ ਨਹੀਂ। ਕਿੰਨੇ ਸਿੱਖ ਹੋਏ ਨੇ ਗੁਰੂ ਸਾਹਿਬ ਦੇ ਵਕਤ ਤੇ, ਕਿੰਨੇ ਲੋਕ ਹੋਏ ਨੇ, ਸਗੋਂ ਤੁਸੀਂ ਇਤਿਹਾਸ ਪੜੋਗੇ ਉਹਦੇ ਵਿੱਚ ਭਰੇ ਹੋਏ ਨੇ ਲੋਕ। ਕੋਈ ਠੱਗ ਸੀ, ਕੋਈ ਚੋਰ ਸੀ, ਕੋਈ ਡਾਕੂ ਸੀ, ਕੋਈ ਕੁਝ ਕਰਦਾ ਸੀ। ਆ ਇੱਕ ਸਿੱਖ ਦਾ ਜ਼ਿਕਰ ਆਉਂਦਾ, ਗੁਰੂ ਅਰਜਨ ਦੇਵ ਕੋਲ ਆਇਆ, ਬਾਅਦ ਵਿੱਚ ਇਹਦਾ ਨਾਮ ਪੈ ਗਿਆ ਸੀ ਭਾਈ ਕਮਲੀਆ, ਜਿਹਨੇ ਲਾਹੌਰ ਵਿੱਚ ਬੁੱਧੂ ਦੇ ਘਰ ਦੇ ਸਾਹਮਣੇ ਖਲੋ ਕੇ ਜਦੋਂ ਉਹਨੂੰ ਪ੍ਰਸ਼ਾਦਾ ਨਹੀਂ ਸੀ ਦਿੱਤਾ ਤੇ ਉਹਨੇ ਕਿਹਾ ਸੀ ਵੀ ਤੇਰੀਆਂ ਇੱਟਾਂ ਨਹੀਂ ਪੱਕਣੀਆਂ, ਤੇਰਾ ਆਵਾ ਨਹੀਂ ਪੱਕਣਾ, ਜੋ ਮਰਜ਼ੀ ਕਰ ਲੈ, ਲੰਗਰ ਛਕਾ ਲੈ, ਅਰਦਾਸ ਕਰਾ ਲੈ। ਗੁਰੂ ਅਰਜਨ ਦੇਵ ਜੀ ਅੰਦਰ ਬੈਠੇ ਨੇ, ਵੇਖੋ ਕਿਵੇਂ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਸਾਰੇ ਸਾਰੇ ਇੱਕੋ ਜਿਹੇ ਨੇ ਜੀ, ਸਾਰੇ ਇੱਕੋ ਜਿਹੇ, ਠੀਕ ਹੈ ਪੰਜ ਤੱਤ ਦੇ ਤੌਰ ਤੇ ਸਾਰੇ ਇੱਕੋ ਜਿਹੇ ਨੇ, ਮਾਸ ਮਿੱਟੀ ਟੈਸਟ ਕਰਾਓ ਤੇ ਸਾਰਿਆਂ ਦਾ ਇੱਕੋ ਜਿਹਾ ਹੈ। ਸਾਧ ਸੰਗਤ ਜੀ ਅੰਦਰਲੀ ਕਮਾਈ ਇੱਕੋ ਜਿਹੀ ਨਹੀਂ ਹੁੰਦੀ, ਇਹ ਸਾਡਾ ਭੁਲੇਖਾ ਹੈ, ਅੰਦਰ ਬਹੁਤ ਵੱਡਾ ਫਰਕ। ਇੱਕ ਬੰਦਾ ਉਹ ਹੈ ਜਿਹੜਾ ਆਪਣੇ ਵਾਂਗ ਦਿਨ ਰਾਤ ਸਵਾਰਥੀ ਹੈ, ਇੱਕ ਉਹ ਹੈ ਜਿਹਨੇ ਆਪਣੀ ਜ਼ਿੰਦਗੀ ਸਾਰੀ ਲਾ ਦਿੱਤੀ ਦੂਜਿਆਂ ਵਾਸਤੇ, ਦੋਵੇਂ ਇੱਕੋ ਜਿਹਾ ਕਿਵੇਂ ਹੋਏ? ਦੋਵਾਂ ਵਿੱਚ ਬਹੁਤ ਫਰਕ ਹੈ, ਇਹ ਸਾਨੂੰ ਭੁਲੇਖਾ ਹੈ। ਅਸੀਂ ਉਸ ਤਕੜੀ ਤੇ ਤੋਲ ਦਿੱਤਾ ਕਿਉਂਕਿ ਅਸੀਂ ਸਰੀਰ ਧਾਰੀ ਹਾਂ। ਵੈਸੇ ਅਸੀਂ ਕਹਿੰਦੇ ਅਸੀਂ ਦੇਹ ਧਾਰੀ ਨੂੰ ਮੰਨਦੇ ਨਹੀਂ, ਪਰ ਆਪ ਦੇਹ ਧਾਰੀ ਹੋਈ ਹਾਂ ਆਪਾਂ। ਦੇਹ ਧਾਰੀ ਦਾ ਮਤਲਬ ਅਸੀਂ ਦੇਹ ਦੁਆਰਾ ਬੰਦੇ ਨੂੰ ਤੋਲਨੇ ਹਾਂ, ਵੀ ਇਸ ਬੰਦੇ ਦੇ ਵੀ ਦੋ ਹੱਥ ਨੇ, ਮੇਰੇ ਵੀ ਦੋ ਹੱਥ ਨੇ, ਆਪਾਂ ਦੋਵੇਂ ਇੱਕੋ ਜਿਹੇ ਨੇ। ਪਰ ਕੀ ਪਤਾ ਇੱਕ ਦੇ ਹੱਥ ਰਾਤ ਨੂੰ ਸ਼ਾਮ ਨੂੰ ਸ਼ਰਾਬ ਪੀਂਦੇ ਨੇ, ਦੂਜੇ ਦੇ ਹੱਥ ਗੁਟਕਾ ਸਾਹਿਬ ਫੜਿਆ ਰਹਿ ਰਸ ਕਰਦੇ ਨੇ, ਹੱਥ ਇੱਕੋ ਜਿਹਾ ਕਿਵੇਂ ਹੋਏ? ਬਹੁਤ ਫਰਕ ਹੈ, ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜਦੋਂ ਗੁਰੂ ਅਰਜਨ ਦੇਵ ਜੀ ਕੋਲ ਇਹ ਸਿੱਖ ਆਇਆ ਜਿਹਨੇ ਬਾਅਦ ਵਿੱਚ ਕਿਹਾ ਸੀ ਵੀ ਬੁੱਧੂ ਤੇਰਾ ਆਵਾ ਨਹੀਂ ਪੱਕੇਗਾ, ਤੇ ਗੁਰੂ ਅਰਜਨ ਦੇਵ ਜੀ ਉਦੋਂ ਉਹਦੇ ਘਰ ਬੈਠੇ ਸਨ, ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਸੀ, ਇਹਨੇ ਲੰਗਰ ਬੜਾ ਸਵਾਦ ਬਣਾਇਆ, ਅਰਦਾਸ ਕਰਾਈ, ਇਹਦੀਆਂ ਇੱਟਾਂ ਕੱਚੀਆਂ ਨਿਕਲਦੀਆਂ ਸਨ। ਇਹ ਭਾਈ ਕਮਲੀਆ ਬਾਹਰ ਖਲੋਤਾ ਸੀ, ਇਹਨੇ ਕਿਹਾ ਮੈਨੂੰ ਇੱਕ ਪ੍ਰਸ਼ਾਦਾ ਦੇ। ਹੁਣ ਬੁੱਧੂ ਨੇ ਸੋਚਿਆ ਵੀ ਇਹਦਾ ਕੀ ਹੈ, ਤੇ ਕੱਪੜੇ ਪਾਟੇ ਜਾਂ ਮੈਲੇ ਨੇ? ਉਹਦਾ ਮਤਲਬ ਸੀ ਵੀ ਗੁਰੂ ਅਰਜਨ ਦੇਵ ਜੀ ਨੂੰ ਅੱਗੇ ਚੰਗਾ ਚੰਗਾ ਵਧੀਆ ਥਾਲ ਲਾ ਕੇ ਉੱਤੇ ਸੋਹਣਾ ਕੱਪੜਾ ਪਾ ਕੇ ਤੇ ਖੁਸ਼ ਕਰ ਲੈਣਾ, ਜ਼ੋਰ ਲਾ ਰਿਹਾ। ਮੈਨੂੰ ਕਿਸੇ ਗੁਰਮੁਖ ਨੇ ਥੋੜੇ ਦਿਨ ਕਿਹਾ ਵੀ ਹੱਠ ਕੀ ਹੁੰਦਾ, ਹੱਠ ਕਰਨਾ ਚਾਹੀਦਾ ਕਿ ਨਹੀਂ? ਹੱਠ ਦਾ ਯਾਨੀ ਕਿ ਨੀਂਦ ਆਉਂਦੀ ਹੈ, ਜ਼ੋਰ ਲਾਉਣਾ ਚਾਹੀਦਾ ਜਾਗਣ ਦਾ ਕਿ ਨਹੀਂ? ਬੈਠਾ ਨਾ ਜਾਏ ਚੌਂਕੜਾ ਲਾਉਣਾ ਚਾਹੀਦਾ ਕਿ ਨਹੀਂ? ਕਿਉਂਕਿ ਕਈ ਲੋਕ ਇਹਨੂੰ ਕਰਮਕਾਂਡ ਕਹਿੰਦੇ। ਗੁਰੂ ਸਾਹਿਬ ਨੇ ਸਰੀਰ ਦਾ ਹੱਠ ਨਹੀਂ ਰੋਕਿਆ ਧਿਆਨ ਦੇਣਾ, ਉਹਨਾਂ ਨੇ ਮਨ ਦਾ ਹੱਠ ਰੋਕਿਆ। ਬਾਣੀ ਪੜ੍ਹ ਕੇ ਵੇਖੋ, ਮਨ ਹੱਠ ਕਿਨ੍ਹਾਂ ਨਾ ਪਾਇਓ, ਮਨ ਹੱਠ ਕਿਨ੍ਹਾਂ ਨਾ ਪਾਇਆ, ਸਰੀਰ ਦਾ ਹੱਠ ਕਰਨਾ ਪਏਗਾ। ਤੁਸੀਂ ਇੱਥੇ ਬੈਠੇ ਹੋ, ਹੱਠ ਕਰਕੇ ਬੈਠੇ ਹੋ ਨਾ, ਥਕਾਵਟ ਤੇ ਹੈ, ਕੰਮ ਕਰਕੇ ਆਇਓ, ਫਿਰ ਸਵੇਰੇ ਕਿਤੇ ਕਰਨਾ, ਜਾ ਕੇ ਹੋਰ ਵੀ ਕੰਮ ਸੰਭਾਲਣਾ। ਜੇ ਕਹੀਏ ਵੀ ਸਰੀਰ ਕਵੇਗਾ ਤੇ ਫਿਰ ਬਵਾਂਗੇ, ਇੱਥੇ ਕੌਣ ਬਹਿੰਦਾ? ਹੱਠ ਕਰਨਾ ਪਏਗਾ ਸਰੀਰ ਦੇ ਨਾਲ। ਗੁਰੂ ਸਾਹਿਬ ਨੇ ਕਿਹਾ ਮਨ ਦਾ ਹੱਠ ਨਹੀਂ ਕਰਨਾ। ਮਨ ਦਾ ਹੱਠ ਇਹ ਹੁੰਦਾ ਵੀ ਮੈਂ ਕੁਝ ਨਾ ਕੁਝ ਗੁਰੂ ਨੂੰ ਦੇ ਕੇ ਨਾ ਤੇ ਦਾਵਾ ਕਰ ਲਵਾਂ ਵੀ ਗੁਰੂ ਮੇਰੇ ਹੱਥ ਵਿੱਚ ਆ ਕੇ ਆਉਣ, ਇੰਨਾ ਪਾਠ ਕਰ ਲਵਾਂ, ਇੰਨੇ ਪੈਸੇ ਦੇ ਦਿਆਂ, ਇੰਨੇ ਫੁੱਲ ਚੜਾ ਦਿਆਂ। ਇਹ ਕੰਮ ਕਰ ਰਿਹਾ ਸੀ ਮਨ ਹੱਠ ਬੁੱਧੂ, ਲਾਹੌਰ ਦੇ ਵਿੱਚ ਮਨ ਹੱਠ ਕਰ ਰਿਹਾ ਸੀ। ਘਰ ਵਾਲੀ ਨੂੰ ਕਹਿੰਦਾ ਵੀ ਬਾਕੀ ਸਿੱਖਾਂ ਦੀ ਕੋਈ ਨਹੀਂ ਗੱਲ, ਗੁਰੂ ਅਰਜਨ ਦੇਵ ਜੀ ਵਾਲਾ ਥਾਲ ਵਧੀਆ ਜਿਹਾ ਸਜਾ ਕੇ ਲਿਆਈ ਜਰਾ, ਕਿਉਂਕਿ ਗੁਰੂ ਨੂੰ ਖੁਸ਼ ਕਰਕੇ ਇੱਟਾਂ ਪੱਕੀਆਂ ਕਰਾਉਣੀਆਂ। ਉਹਨੂੰ ਇਹ ਨਹੀਂ ਪਤਾ ਵੀ ਗੁਰੂ ਅਰਜਨ ਦੇਵ ਨੂੰ ਤੂੰ ਜਾਣਦਾ ਹੀ ਨਹੀਂ, ਉਹਦੀ ਸ਼ਖਸੀਅਤ ਕੀ ਹੈ। ਉਹਨੂੰ ਕੀ ਪਤਾ ਸੀ ਵੀ ਗੁਰੂ ਅਰਜਨ ਦੇਵ ਬਾਹਰ ਖੜੇ ਹੋਏ ਗਲੀ, ਜਿਹੜਾ ਗਲੀ ਚ ਖਲੋ ਕੇ ਰੋਟੀ ਮੰਗਦਾ ਉਹਦੇ ਵਿੱਚ ਉਹ ਮੰਗ ਰਿਹਾ, ਗੁਰੂ ਅਰਜਨ ਦੇਵ ਰੋਟੀ ਮੰਗ ਰਹੇ ਨੇ। ਗੁਰੂ ਅਰਜਨ ਦੇਵ ਜੀ ਦੇ ਅੱਗੇ ਬੜਾ ਸੋਹਣਾ ਥਾਲ ਪਰੋਸ ਦਿੱਤਾ ਬੁੱਧੂ ਨੇ। ਬਾਹਰਲੇ ਪਾਸੇ ਉਹ ਸਿੱਖ ਖੜਾ ਹੈ ਜਿਹਨੂੰ ਜਿਹਨੇ ਪ੍ਰਸ਼ਾਦਾ ਮੰਗਿਆ ਸੀ, ਤੇ ਬੁੱਧੂ ਨੇ ਝਿੜਕ ਦਿੱਤਾ, ਕਹਿੰਦੇ ਚਲਾ ਜਾ ਤੂੰ ਤੇ ਰੋਜ਼ ਇੱਥੇ ਤੁਰਿਆ ਫਿਰਨ। ਗੁਰੂ ਅਰਜਨ ਦੇਵ ਜੀ ਪ੍ਰਸ਼ਾਦਾ ਛਕਣ ਤੇ ਉਹਨਾਂ ਦਾ ਚਿੱਤ ਨਹੀਂ ਕਰਦਾ। ਬੁੱਧੂ ਵਹਿੰਦਾ ਵੀ ਕਿਉਂ, ਹੁਣ ਲੋਕ ਗੁਰੂ ਨੂੰ ਵੀ ਤੇ ਲੀਡਰ ਹੀ ਸਮਝਦੇ, ਵੀ ਖਵਾਬ ਪਿਆ ਕੇ ਸਾਈਨ ਕਰਾ ਲਓ, ਇਸ ਤਰ੍ਹਾਂ ਦੀ ਗੱਲ ਥੋੜੀ ਹੈ। ਇੱਕ ਗੱਲ ਚੇਤੇ ਰੱਖਣਾ, ਸਿੱਖ ਨੂੰ ਪਾਸ ਕਰਕੇ ਗੁਰੂ ਨੂੰ ਕੋਈ ਖੁਸ਼ ਨਹੀਂ ਕਰ ਸਕਿਆ ਅੱਜ ਤੱਕ। ਜੇ ਕੋਈ ਕਵੇ ਮੈਂ ਗੁਰਸਿੱਖਾਂ ਨੂੰ ਦੀ ਇੱਜ਼ਤ ਨਹੀਂ ਕਰਨੀ ਤੇ ਮੈਂ ਗੁਰੂ ਨੂੰ ਖੁਸ਼ ਕਰਾ ਲਾਂਗਾ, ਇਹ ਨਹੀਂ ਹੋ ਸਕਿਆ, ਕਦੀ ਹੋ ਹੀ ਨਹੀਂ ਸਕਦਾ, ਕਿਉਂਕਿ ਦੋਵਾਂ ਦਾ ਸੰਬੰਧ ਮਾਂ ਤੇ ਪੁੱਤਰ ਵਾਲਾ ਹੈ। ਸਗੋਂ ਇੱਥੋਂ ਤੱਕ ਵਰਤਿਆ ਵੀ ਗੁਰੂ ਨੂੰ ਖੁਸ਼ ਕਰਨਾ ਹੋਵੇ, ਮਾਂ ਨੂੰ ਖੁਸ਼ ਕਰਨਾ ਹੋਵੇ ਤੇ ਪੁੱਤਰ ਨੂੰ ਖੁਸ਼ ਕਰਨਾ ਪਏਗਾ, ਗੁਰੂ ਨੂੰ ਖੁਸ਼ ਕਰਨਾ ਹੋਵੇ ਤੇ ਸਿੱਖਾਂ ਨੂੰ ਖੁਸ਼ ਕਰਨਾ ਪਏਗਾ। ਤਾਂ ਹੀ ਸੇਵਾ ਸਾਧ ਸੰਗਤ ਦੀ ਦੱਸੀ ਹੈ। ਇੱਕ ਬੜਾ ਵੱਡਾ ਨਿਯਮ ਸੀ ਸਾਡੇ ਵਿੱਚ ਜਿਹਨੂੰ ਅਸੀਂ ਭੁੱਲ ਗਏ। ਅੱਜ ਅਸੀਂ ਇੰਨੇ ਸਖਤ ਹੋ ਗਏ ਵੀ ਸਿੱਖਾਂ ਨੂੰ ਸਿੱਖ ਨਹੀਂ ਸਮਝਦੇ ਤੇ ਗੁਰੂ ਨੂੰ ਗੁਰੂ ਸਮਝ ਨਹੀਂ ਸਕਦੇ, ਫਿਰ ਗੁਰੂ ਗ੍ਰੰਥ ਸਾਹਿਬ ਤੱਕ ਜਾ ਹੀ ਨਹੀਂ ਸਕਦੇ, ਆਪਾਂ ਸਿੱਖਾਂ ਨੂੰ ਸਿੱਖ ਸਮਝੀ ਨਹੀਂ। ਅਸੀਂ ਉਹ ਚੀਜ਼ਾਂ ਭੁੱਲ ਗਏ ਜਿਹੜੀਆਂ ਕਲਗੀਆਂ ਵਾਲੇ ਪਾਤਸ਼ਾਹ ਨੇ 1708 ਵਿੱਚ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਲੱਗਿਆਂ ਕਹੀਆਂ ਸਨ। ਤਿੰਨ ਗੱਲਾਂ ਚੇਤੇ ਰੱਖਣਾ, ਮੈਂ ਤੁਹਾਡੇ ਨਾਲ ਰਵਾਂਗਾ, ਗੁਰੂ ਕੇ ਬਚਨ ਨੇ। ਉਹ ਤਿੰਨ ਬਚਨ ਸਨ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਇਹ ਪਹਿਲਾ ਬਚਨ ਸੀ। ਇਹਦੇ ਤੋਂ ਅੱਗੇ ਕਿਹਾ ਸੀ ਆਪਸ ਵਿੱਚ ਪਿਆਰ ਰੱਖਣਾ, ਦੂਜਾ ਬਚਨ ਸੀ, ਤੇ ਤੀਜਾ ਸੀ ਪੰਥ ਦਾ ਵਾਧਾ ਲੋਚਣਾ। ਇਹ ਤਿੰਨ ਗੱਲਾਂ ਚੇਤੇ ਰੱਖੋਗੇ ਤੇ ਜਿੱਥੇ ਹੋਵੋਗੇ ਮੈਂ ਉੱਥੇ ਹੀ ਹੋਵਾਂਗਾ, ਤੇ ਜੇ ਇਹਨਾਂ ਤਿੰਨਾਂ ਵਿੱਚੋਂ ਇੱਕ ਵੀ ਛੱਡ ਦਿੱਤੀ ਤੇ ਮੇਰੀ ਆਸ ਨਾ ਕਰਿਓ। ਫਿਰ ਆਪਸ ਵਿੱਚ ਪਿਆਰ ਰੱਖਣਾ, ਇਹ ਹੁਣ ਅਸੀਂ ਵੇਖ ਲਈਏ ਵੀ ਆਪਸ ਵਿੱਚ ਸਾਡਾ ਪਿਆਰ ਕਿੰਨਾ ਕੁ ਹੈ ਤੇ ਈਰਖਾ ਕਿੰਨੀ ਕੁ ਚੱਲਦੀ ਹੈ, ਇਹ ਸਾਨੂੰ ਆਪ ਪਤਾ ਹੈ। ਸਿੱਖਾਂ ਨੂੰ ਪਾਸ ਕਰਕੇ ਕੋਈ ਗੁਰੂ ਤੱਕ ਨਹੀਂ ਜਾ ਸਕਦਾ। ਇੱਕ ਛੋਟੀ ਜਿਹੀ ਕਹਾਣੀ ਲਿਖੀ ਗਈ ਹੈ। ਇੱਕ ਪਿੰਡ ਦੇ ਬਾਹਰ ਇੱਕ ਝੋਪੜੀ ਵਿੱਚ ਇੱਕ ਸਾਧੂ ਰਹਿੰਦਾ ਸੀ। ਉਹਦੇ ਦੋ ਚਾਰ ਸਿੱਖਣ ਵਾਲੇ ਚੇਲੇ ਵੀ ਸਨ ਤੇ ਰੋਜ਼ ਪਿੰਡ ਦੇ ਵਿੱਚੋਂ ਗਜਾ ਕਰਕੇ ਲਿਆਉਣਾ ਪੈਂਦਾ ਸੀ। ਗਜਾ ਦਾ ਮਤਲਬ ਪ੍ਰਸ਼ਾਦੇ ਮੰਗ ਕੇ ਲਿਆਉਂਦੇ ਸਨ। ਉਹਨਾਂ ਦਾ ਕੰਮ ਸੀ ਬੰਦਗੀ ਕਰਨੀ, ਵਿਦਿਆ ਲੈਣੀ, ਪੜ੍ਹਨੀ, ਇਹ ਕੰਮ ਕਰਨਾ। ਤੇ ਜਦੋਂ ਸਾਧ ਸੰਗਤ ਸਾਧੂ ਸੀ ਆਪਣੇ ਚੇਲਿਆਂ ਨੂੰ ਵਾਰੀ ਵਾਰੀ ਭੇਜਦਾ ਸੀ ਵੀ ਜਾਓ ਪਿੰਡ ਵਿੱਚੋਂ ਲਿਆਓ, ਤੇ ਇੱਕ ਦਿਨ ਉਹ ਕਹਿੰਦਾ ਵੀ ਜਿਹੜਾ ਘਰ ਬਾਹਰਲੇ ਪਾਸੇ ਵੀ ਉੱਥੋਂ ਕਦੀ ਪ੍ਰਸ਼ਾਦਾ ਲਿਆਉਂਦੇ ਹੋ? ਕਹਿਣ ਲੱਗੇ ਜੀ ਨਹੀਂ, ਉਹਨਾਂ ਦੀ ਜਿਹੜੀ ਉੱਥੇ ਮਾਈ ਹੈ ਨਾ ਉਹ ਬੜੀ ਸਖਤ ਤੇ ਕੁਰਖਤ ਬੜੀ ਹੈ, ਜਦੋਂ ਜਾਂਦੇ ਹਾਂ ਕੋਈ ਬਹੁਤ ਕੌੜਾ ਬੋਲਦੀ ਹੈ, ਉਹ ਵਿਹਲੜ ਕਹਿੰਦੀ ਸਾਨੂੰ, ਬਹੁਤ ਕੁਝ ਬੋਲਦੀ, ਇਸ ਕਰਕੇ ਅਸੀਂ ਪੱਕਾ ਛੱਡ ਹੀ ਦਿੱਤਾ ਹੈ। ਉਹਨੇ ਕਿਹਾ ਮੈਂ ਤੁਹਾਨੂੰ ਕਿਹਾ ਸੀ ਵੀ ਇੱਕ ਪਾਸਿਓਂ ਸਾਰਿਆਂ ਤੋਂ ਵਾਰੀ ਸਿਰ ਲਿਆਉਣਾ, ਕਿਸੇ ਨੂੰ ਛੱਡਣਾ ਨਹੀਂ। ਕਹਿਣ ਲੱਗੇ ਜੀ ਉਹ ਤੇ ਕਦੀ ਪ੍ਰਸ਼ਾਦਾ ਦੇ ਹੀ ਨਹੀਂ ਸਕਦੀ ਤੇ ਕੁਰਖਤ ਬੜੀ ਹੈ। ਕਹਿੰਦਾ ਇੱਕ ਦਿਨ ਮੈਂ ਜਾਣਾ। ਫਿਰ ਕਹਿੰਦੇ ਤੁਸੀਂ ਨਾ ਜਾਣਾ, ਉਹ ਗਲਤ ਬਹੁਤ ਬੋਲਦੀ ਹੈ। ਔਰ ਉਹ ਜਿਹੜੇ ਸ਼ਾਗਿਰਦ ਸਨ ਉਹ ਵਾਰ ਵਾਰ ਉਹਨੂੰ ਪੁੱਛਦੇ ਸਨ ਵੀ ਰੱਬ ਨੂੰ ਖੁਸ਼ ਕਰਨ ਦਾ ਕੋਈ ਸੌਖਾ ਤਰੀਕਾ, ਕਿਉਂਕਿ ਰੱਬ ਇੰਨੀ ਜਲਦੀ ਖੁਸ਼ ਨਹੀਂ ਹੁੰਦਾ ਜਿਹਨੂੰ ਮਨਾਉਣ ਵਾਸਤੇ ਆਏ, ਕੋਈ ਸੌਖਾ ਤਰੀਕਾ। ਉਹਨੇ ਕਿਹਾ ਨਾਲੇ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਏਗਾ, ਨਾਲੇ ਮੈਂ ਤੁਹਾਨੂੰ ਉਸ ਮਾਈ ਤੋਂ ਪ੍ਰਸ਼ਾਦਾ ਲੈ ਕੇ ਵਿਖਾਵਾਂਗਾ ਤੇ ਹੱਸ ਕੇ ਪ੍ਰਸ਼ਾਦਾ ਦੇਵੇਗਾ। ਚਲਾ ਗਿਆ, ਨਾਲ ਉਹਦੇ ਸ਼ਾਗਿਰਦ ਵੀ ਸਨ। ਜਦੋਂ ਉਹਦੇ ਦਰਵਾਜ਼ੇ ਦੇ ਅੱਗੇ ਖੜੇ ਹੋਏ ਨਾ ਜਾ ਕੇ ਤੇ ਹੈ ਵਾਕਈ ਉਹ ਕ੍ਰੋਧਿਤ ਸੀ ਉਹ ਮਾਈ। ਉਹਨੇ ਵੇਖਿਆ ਪਰ ਉਹਦਾ ਇੱਕ ਬੱਚਾ ਸੀ ਛੋਟਾ ਜਿਹਾ ਵਿਹੜੇ ਵਿੱਚ ਖੇਡਦਾ ਸੀ। ਉਹ ਜਿਹੜਾ ਫਕੀਰ ਹੈ ਨਾ ਉਸ ਬੱਚੇ ਵੱਲ ਵੇਖ ਕੇ ਕਹਿੰਦਾ ਵੀ ਮਾਈ ਤੇਰੇ ਬੱਚੇ ਦੇ ਭਾਗ ਬਹੁਤ ਉੱਚੇ ਨੇ। ਬੱਚੇ ਦੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ। ਥੋੜਾ ਜਿਹਾ ਕ੍ਰੋਧ ਲੈ ਗਿਆ ਉਹਦਾ। ਫਿਰ ਕਹਿੰਦਾ ਵੀ ਇਹ ਵੱਡਾ ਹੋ ਕੇ ਥਾਣੇਦਾਰ ਬਣੇਗਾ ਜਾਂ DSP ਬਣੇਗਾ। ਬਸ ਭੁੱਲ ਗਿਆ ਗੁੱਸਾ ਉਸਨੂੰ। ਇਹ ਬਣੇਗਾ ਉਹ ਬਣੇਗਾ ਪਤਾ ਨਹੀਂ ਬਣੇਗਾ ਕਿ ਨਹੀਂ ਬਣੇਗਾ ਪਰ ਉਹਦਾ ਗੁੱਸਾ ਲੈ ਗਿਆ। ਜਦੋਂ ਬਿਲਕੁਲ ਨਰਮ ਹੋ ਗਈ ਨਾ ਬੱਚੇ ਦੀ ਵਡਿਆਈ ਕਰੀ ਆਉਂਦਾ ਉਹਦੇ ਸਿਰ ਤੇ ਹੱਥ ਫੇਰਦਾ ਵੀ ਇਹ ਬਹੁਤ ਕਿਸਮਤ ਵਾਲਾ ਬੱਚਾ ਹੈ ਬਹੁਤ ਵਧੀਆ ਬਹੁਤ ਸਿਆਣਾ ਹੈ। ਤੇ ਉਸ ਮਾਂ ਤੋਂ ਕੁਝ ਮੰਗਿਆ ਵੀ ਨਹੀਂ ਉਹ ਰਸੋਈ ਵਿੱਚ ਜੋ ਕੁਝ ਆਇਆ ਸੀ ਨਾ ਸਾਰਾ ਕੁਝ ਚੁੱਕ ਕੇ ਬਾਹਰ ਲੈ ਕੇ ਆ ਗਈ। ਉਹ ਜਿਹੜੇ ਨਾਲ ਗਏ ਸੀ ਉਹ ਹੈਰਾਨ ਕਹਿੰਦੇ ਵੀ ਇਹ ਤਾਂ ਕਿਸੇ ਨੂੰ ਇੱਕ ਦਾਣਾ ਦੇਣ ਨੂੰ ਤਿਆਰ ਨਹੀਂ ਤੇ ਸਾਰੀ ਰਸੋਈ ਬਾਹਰ ਲੈ ਕੇ ਆ ਗਈ ਕੀ ਵਰਤਾਇਆ। ਉਹ ਜਦੋਂ ਲੈ ਕੇ ਵਾਪਸ ਆ ਗਏ ਕਹਿੰਦੇ ਇਹ ਜੁਗਤ ਰੱਬ ਨੂੰ ਖੁਸ਼ ਕਰਨ ਦੀ ਏ ਆਪਾਂ ਪੁੱਠੇ ਰਾਹ ਤੇ ਤੁਰ ਪਏ ਆ। ਅਸੀਂ ਮਾਂ ਤੋਂ ਸਿੱਧਾ ਮੰਗਦੇ ਹਾਂ ਤੇ ਬੱਚਿਆਂ ਨੂੰ ਕੱਢਦੇ ਹਾਂ ਗਾਲਾਂ ਸਾਰਾ ਦਿਨ। ਇਸ ਤਰ੍ਹਾਂ ਕਦੀ ਮਾਂ ਨੇ ਕੁਝ ਦੇਣਾ ਨਹੀਂ। ਇਸ ਕਰਕੇ ਸਤਿਗੁਰੂ ਨੇ ਸਿਧਾਂਤ ਦਿੱਤਾ ਸਾਡੀ ਜ਼ਿੰਦਗੀ ਦੇ ਵਿੱਚ ਔਰ ਇਹ ਮਾਰਗ ਸਾਨੂੰ ਦੱਸਿਆ ਵੀ ਤੂੰ ਇਸ ਪਾਸਿਓਂ ਸ਼ੁਰੂ ਕਰ। ਇਹ ਪਹਿਲੀ ਕਲਾਸ ਏ ਜਿਹਦੇ ਵਿੱਚ ਹਜ਼ੂਰ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਗੁਰਸਿੱਖਾਂ ਕੀ ਹਰ ਧੂੜ ਦੇ ਗੁਰਸਿੱਖਾਂ ਕੀ। ਗੁਰਸਿੱਖਾਂ ਕੀ ਹਰ ਧੂੜ ਦੇ ਗੁਰਸਿੱਖਾਂ ਕੀ ਹਰ ਧੂੜ ਦੇ। ਹਮ ਪਾਪੀ ਬੀਗਤ ਪਾਹੇ ਹਮ ਪਾਪੀ ਬੀਗਤ ਪਾਹੇ ਹਮ ਪਾਪੀ ਗੁਰਸਿੱਖਾਂ ਕੀ ਹਰ ਧੂੜ ਦੇ। ਗੁਰੂ ਕੇ ਪਿਆਰਿਆਂ ਦੀ ਧੂੜ ਕਿਉਂ ਮੰਗੀ? ਕਿਉਂਕਿ ਗੁਰੂ ਖੁਸ਼ ਹੁੰਦਾ ਹੈ। ਇਸ ਕਰਕੇ ਉਹ ਇੱਕ ਸਿੱਖ ਬਾਹਰ ਖੜਾ ਹੈ ਤੇ ਬੁੱਧੂ ਸ਼ਾਹ ਬੁੱਧੂ ਸੋਚਦਾ ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਖੁਸ਼ ਕਰ ਲਾਂਗਾ ਆਵਾ ਪੱਕ ਜਾਏਗਾ ਸਮਾਪਤੀ ਹੋ ਗਈ। ਇਹ ਕਮਲੀਆ ਵੀ ਚਲਾ ਗਿਆ ਗੁਰੂ ਅਰਜਨ ਦੇਵ ਜੀ ਵੀ ਚਲੇ ਗਏ ਅਰਦਾਸ ਹੋ ਗਈ ਸਮਾਗਮ ਸਮਾਪਤ ਹੋ ਗਿਆ। ਤੇ ਜਦੋਂ ਇੱਕ ਮਹੀਨੇ ਬਾਅਦ ਇੱਟਾਂ ਦਾ ਭੱਠਾ ਕਹਿ ਲਈਏ ਆਵਾ ਕਹਿ ਲਈਏ ਪੁਰਾਣਾ ਸ਼ਬਦ ਆਵਾ ਜਿੱਥੇ ਇੱਟਾਂ ਬਣਦੀਆਂ ਨੇ ਪਕਾਈਆਂ ਜਾਂਦੀਆਂ ਉਹਨੂੰ ਆਵਾ ਕਹਿੰਦੇ ਸੀ। ਜਦੋਂ ਬੁੱਧੂ ਦੇ ਨੌਕਰ ਗਏ ਉਹਨੇ ਕਿਹਾ ਵੀ ਆਵਾ ਖੋਲੋ ਭਲਾ ਵੇਖੀਏ। ਗੁਰੂ ਸਾਹਿਬ ਦੇ ਅੱਗੇ ਬੇਨਤੀ ਕੀਤੀ ਅਰਦਾਸ ਕੀਤੀ ਇੱਟਾਂ ਕਿਵੇਂ ਦੀਆਂ ਨਿਕਲੀਆਂ। ਜਦੋਂ ਫੋਲਿਆ ਇੱਟਾਂ ਸਾਰੀਆਂ ਕੱਚੀਆਂ। ਹੁਣ ਜਦੋਂ ਵੇਖਿਆ ਵੀ ਇੱਟਾਂ ਕੱਚੀਆਂ ਨੇ ਬਿਜ਼ਨਸਮੈਨ ਆਦਮੀ ਸੀ ਉਹ ਤੇ ਪੱਕਾ ਕਰਕੇ ਬੈਠਾ ਸੀ ਪੱਕੀਆਂ ਨਿਕਲਣਗੀਆਂ। ਗੁਰੂ ਅਰਜਨ ਦੇਵ ਜੀ ਅਜੇ ਲਾਹੌਰ ਵਿੱਚ ਸਨ ਕ੍ਰੋਧ ਵਿੱਚ ਆ ਗਿਆ ਗੁੱਸੇ ਵਿੱਚ ਆ ਗਿਆ ਦੌੜ ਕੇ ਗਿਆ। ਕਿਉਂਕਿ ਬੰਦਾ ਸੋਚਦਾ ਹੀ ਵੀ ਪਾਠ ਕਰਾਇਆ ਸੀ ਕੰਮ ਫਿਰ ਵੀ ਨਹੀਂ ਹੋਇਆ ਗੁਰੂ ਨੂੰ ਉਲਾਮਾ ਦੇ ਕੇ ਆਈਏ। ਅੱਗੇ ਗੁਰੂ ਅਰਜਨ ਦੇਵ ਜੀ ਬੈਠੇ ਨੇ ਤੇ ਬੜਾ ਵਾਹਦਾਈ ਦੌੜਿਆ ਜਾ ਰਿਹਾ ਹੈ। ਹਜ਼ੂਰ ਨੇ ਵੇਖ ਲਿਆ ਵੀ ਬੁੱਧੂ ਆ ਗਿਆ ਇੱਟਾਂ ਪਕਾ ਕੇ। ਜਦੋਂ ਅੰਦਰ ਗਿਆ ਨਹੀਂ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਨਹੀਂ ਕੁਝ ਕਿਹਾ ਨਹੀਂ ਸੁਣਿਆ। ਬੜੀ ਕਾਹਲੀ ਵਿੱਚ ਕਹਿੰਦਾ ਮਹਾਰਾਜ ਇੱਟਾਂ ਤੇ ਪੱਕੀਆਂ ਨਹੀਂ। ਬਸ ਇੱਕੋ ਸ਼ਬਦ ਕਿਹਾ ਦੂਜਾ ਲੁਕਾ ਲਿਆ ਅੰਦਰੋਂ ਉਹ ਵੀ ਕਿਹਾ ਸੀ ਵੀ ਤੁਹਾਨੂੰ ਪ੍ਰਸ਼ਾਦਾ ਵੀ ਛਕਾਇਆ ਇੱਟਾਂ ਫਿਰ ਨਹੀਂ ਪੱਕੀਆਂ। ਹਜ਼ੂਰ ਕਹਿੰਦੇ ਵੀ ਮੈਂ ਇਹਦਾ ਠੇਕਾ ਥੋੜੀ ਲਿਆ ਸੀ ਵੀ ਜ਼ਰੂਰ ਪੱਕਣੀ ਅਰਦਾਸ ਕੀਤੀ ਸੀ ਮੈਂ। ਕਹਿੰਦੇ ਅਰਦਾਸ ਪੂਰੀ ਨਹੀਂ ਹੋਈ। ਕਹਿੰਦੇ ਅਰਦਾਸ ਜਿਹਦੇ ਅੱਗੇ ਕੀਤੀ ਸੀ ਉਹਨੂੰ ਤੂੰ ਪ੍ਰਸ਼ਾਦਾ ਨਹੀਂ ਦਿੱਤਾ ਅਰਦਾਸ ਕਿਵੇਂ ਪੂਰੀ ਹੁੰਦੀ ਜਿਹਦੇ ਅੱਗੇ ਅਰਦਾਸ ਕੀਤੀ। ਕਹਿੰਦੇ ਉਹ ਕੌਣ? ਕਹਿੰਦੇ ਗੁਰੂ ਨਾਨਕ ਸਾਹਿਬ। ਕਹਿੰਦੇ ਗੁਰੂ ਨਾਨਕ ਸਾਹਿਬ ਆਏ ਸੀ ਉੱਥੇ? ਕਹਿੰਦੇ ਆਏ ਸੀ। ਤੇਰੀਆਂ ਅੱਖਾਂ ਬੰਦ ਸਨ। ਕਿੱਥੇ ਸਨ? ਕਿਹੜੇ ਪਾਸੇ ਖੜੇ ਸਨ? ਕਹਿੰਦੇ ਬਾਹਰ ਗਲੀ ਵਿੱਚ ਪੁਰਾਣੇ ਜਿਹੇ ਕੱਪੜੇ ਪਾ ਕੇ ਖੜੇ ਸੀ। ਕਹਿੰਦੇ ਉਹ ਤੇ ਕਮਲੀਆ ਸੀ। ਕਹਿੰਦੇ ਸਰੀਰ ਕਮਲੀਏ ਦਾ ਸੀ ਪ੍ਰਸ਼ਾਦਾ ਗੁਰੂ ਨਾਨਕ ਨੇ ਮੰਗਿਆ ਸੀ। ਤੈਨੂੰ ਸਮਝ ਨਹੀਂ ਆਈ? ਤੈਨੂੰ ਹੋਸ਼ ਨਹੀਂ ਆਈ? ਅਸੀਂ ਵੀ ਗੁਰੂ ਗੋਬਿੰਦ ਸਿੰਘ ਨੂੰ ਇਸ ਤਰ੍ਹਾਂ ਹੀ ਲੱਭਦੇ ਫਿਰਨੇ ਆ ਵੀ ਘੋੜੇ ਤੇ ਚੜ੍ਹ ਕੇ ਆਉਣਗੇ ਜੀ, ਕਲਗੀ ਲੱਗੀ ਹੋਵੇਗੀ ਜੀ, ਸਾਰੀ ਉਮਰ ਹੋ ਗਈ ਉਡੀਕਦਿਆਂ ਨੂੰ। ਪਰ ਜਿਹੜਾ ਗੁਰੂ ਗੋਬਿੰਦ ਸਿੰਘ ਕੋਲੋਂ ਲੰਘਦਾ ਕਦੀ ਉਹਦੇ ਵੱਲ ਧਿਆਨ ਲਾ ਕੇ ਨਹੀਂ ਵੇਖਿਆ। ਸੱਚੇ ਪਾਤਸ਼ਾਹ ਨੇ ਕਿਹਾ ਸੀ ਮੈਂ ਇਹਨਾਂ ਦੇ ਵਿੱਚ ਹੀ ਹਾਂ, ਪਹਿਲਾਂ ਇਹਨਾਂ ਵਿੱਚੋਂ ਵੇਖ ਫਿਰ ਉਹ ਵੀ ਗੱਲ ਹੋ ਜਾਏਗੀ ਬਾਅਦ ਵਿੱਚ, ਅਜੇ ਤੂੰ ਇਹਨਾਂ ਵਿੱਚੋਂ ਨਹੀਂ ਵੇਖਿਆ ਕਿਤੋਂ, ਇਹਨਾਂ ਨਾਲ ਤੂੰ ਅੰਦਰੋਂ ਨਹੀਂ ਸੁਖਾਉਂਦਾ, ਜਦੋਂ ਤੂੰ ਇਹਨਾਂ ਵਿੱਚੋਂ ਵੇਖੇਗਾ ਫਿਰ ਦੂਜੀ ਗੱਲ ਹੋਵੇਗੀ ਬਾਅਦ ਵਿੱਚ। ਹਜ਼ੂਰ ਨੇ ਕਿਹਾ, ਕਹਿਣ ਲੱਗਾ ਜੀ ਉਹ ਤੇ ਇੱਟਾਂ ਪਿੱਲੀਆਂ ਨਿਕਲ ਆਈਆਂ। ਸੱਚੇ ਪਾਤਸ਼ਾਹ ਕਹਿੰਦੇ ਵੀ ਜਿਸ ਬੰਦੇ ਨੂੰ ਤੂੰ ਨਾ ਕੀਤੀ ਸੀ ਨਾ ਪ੍ਰਸ਼ਾਦਾ ਛਕਣ ਦੀ, ਤੂੰ ਸ਼ੁਕਰ ਕਰ ਵੀ ਪਿੱਲੀਆਂ ਰਹਿ ਗਈਆਂ ਨੇ, ਉਹ ਮੂੰਹੋਂ ਕੁਝ ਬੋਲ ਗਿਆ ਥੋੜਾ ਜਿਹਾ ਉਹਦਾ ਗੁੱਸਾ ਨਿਕਲ ਗਿਆ, ਜੇ ਕਿਤੇ ਚੁੱਪ ਕਰਕੇ ਰਹਿ ਚਲਾ ਜਾਂਦਾ ਨਾ ਤੇ ਨਾ ਤੇਰੀਆਂ ਪੱਕੀਆਂ ਸਨ ਤੇ ਨਾ ਕੱਚੀਆਂ ਸਨ, ਕੁਝ ਵੀ ਨਹੀਂ ਸੀ ਰਹਿਣਾ, ਉਹ ਇੰਨੀ ਵੱਡੀ ਤਾਕਤ ਏ। ਤੇ ਮੈਂ ਬੇਨਤੀ ਕਰ ਰਿਹਾ ਸੋ ਕੌਣ ਸੀ, ਪਹਿਲਾਂ ਉਹ ਇੱਕ ਡਾਕੇ ਮਾਰਦਾ ਸੀ, ਕਾਤਲ ਸੀ, ਪਹਿਲਾਂ ਉਹਦਾ ਨਾਂ ਸੀ ਲੱਖੂ। ਜਦੋਂ ਨੀਅਤ ਸ਼ੁੱਧ ਹੋ ਜਾਏ ਫਿਰ ਪਾਪਾਂ ਦੇ ਤਕੜੀ ਦਾ ਕੋਈ ਅਰਥ ਨਹੀਂ ਵੀ ਕਿੰਨੇ ਪਾਪ ਨੇ, ਇੱਕ ਪਲ ਵਿੱਚ ਖਤਮ ਹੋ ਸਕਦੇ, ਜਿੰਨਾ ਆਦਮੀ ਸਰਲ ਹੋਵੇਗਾ ਪਾਪ ਜਿੰਨੇ ਮਰਜ਼ੀ ਹੋਣ। ਇਹ ਲੱਖੂ ਧਾੜ ਵੀ ਇਹਦਾ ਨਾਂ ਸੀ, ਇਲਾਕੇ ਵਿੱਚ ਇਹਦਾ ਨਾਂ ਚੱਲਦਾ ਸੀ, ਪਤਾ ਨਹੀਂ ਕਿੰਨੇ ਕੁ ਕਤਲ ਇਹਨੇ ਕੀਤੇ ਸਨ। ਤੇ ਜਦੋਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਾਹਿਬ ਸੇਵਾ ਲਾਈ, ਉਸ ਵੇਲੇ ਇੱਕ ਭਾਈ ਕਲਿਆਣਾ ਸੀ, ਸਿੱਖ ਬਾਹਰ ਜਾਂਦਾ ਹੁੰਦਾ ਸੀ, ਸਾਧ ਸੰਗਤ ਇਹਦੀ ਡਿਊਟੀ ਸੀ ਲੱਕੜਾਂ ਵੱਢ ਕੇ ਲਿਆਉਣ ਦੀ, ਤੇ ਨਾਲੇ ਭਾਈ ਕਲਿਆਣਾ ਜੰਗਲ ਦੇ ਵਿੱਚ ਇੱਕ ਥਾਂ ਬਣਾਇਆ ਸੀ ਇਹਨੇ ਰੁੱਖ ਥੱਲੇ, ਉੱਥੇ ਬਹਿ ਕੇ ਇੱਕ ਦਿਨ ਛਾਵੇਂ ਪਾਠ ਕਰ ਰਿਹਾ ਸੀ। ਇੱਧਰੋਂ ਲੱਖੂ ਲੰਘਿਆ, ਉੱਧਰੋਂ ਇਹ ਜਪਜੀ ਸਾਹਿਬ ਪੜ੍ਹ ਰਿਹਾ ਸੀ, ਤੇ ਲੱਖੂ ਧਾੜਵੀ ਨੇ ਮੋਢੇ ਤੇ ਗੰਡਾਸੀ ਰੱਖੀ ਹੋਈ ਸੀ, ਗੰਡਾਸੀ ਲੈ ਕੇ ਮਾਰਨ ਵਾਸਤੇ ਗਿਆ ਭਾਈ ਕਲਿਆਣੇ ਨੂੰ। ਜਦੋਂ ਨੇੜੇ ਗਿਆ ਨਾ, ਜਦੋਂ ਦਰਸ਼ਨ ਕੀਤੇ ਭਾਈ ਕਲਿਆਣੇ ਦੇ, ਤੇ ਉਹ ਜਪਜੀ ਸਾਹਿਬ ਦੀ ਤੁਕ ਬੜੇ ਪਿਆਰ ਨਾਲ ਪੜ੍ਹ ਰਹੇ ਸਨ, ਉਹਦੇ ਵਿੱਚ ਇੰਨੀ ਖਿੱਚ ਸੀ, ਇੰਨਾ ਪਿਆਰ ਸੀ ਕਿ ਸੁਣ ਕੇ ਇਹਦਾ ਮਨ ਠੰਡਾ ਹੋ ਗਿਆ, ਬੈਠ ਗਿਆ ਚੌਂਕੜਾ ਮਾਰ ਕੇ। ਭਾਵੇਂ ਨਹੀਂ ਸੀ ਸਮਝਦਾ ਪਰ ਆਵਾਜ਼ ਇੰਨੀ ਪਿਆਰ ਵਾਲੀ ਸੀ, ਪੜ੍ਹੀਏ ਪਿਆਰ ਨਾਲ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਭਾਈ ਕਲਿਆਣੇ ਨੇ ਜਦੋਂ ਜਪਜੀ ਸਾਹਿਬ ਪੜ੍ਹਿਆ ਤੇ ਲੱਖੂ ਅੱਗੇ ਬੈਠਾ ਸੀ, ਕਹਿਣ ਲੱਗਾ ਤੂੰ ਕੌਣ ਏ ਤੇ ਕੀ ਪੜ੍ਹ ਰਿਹਾ? ਕਹਿਣ ਲੱਗਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜਪਜੀ ਸਾਹਿਬ। ਕਹਿੰਦੇ ਪਤਾ ਨਹੀਂ ਅੱਜ ਮੇਰੇ ਹੱਥਾਂ ਨੂੰ ਕੀ ਹੋ ਗਿਆ, ਮੈਂ ਬੰਦੇ ਨੂੰ ਪੁੱਛਿਆ ਨਹੀਂ ਕਦੀ ਵੀ ਤੂੰ ਕੌਣ ਏ, ਬਸ ਜਿਹਦਾ ਅੱਗੇ ਆਉਂਦਾ ਮੈਂ ਗਲਾ ਹੀ ਕੱਟਣਾ, ਦੂਸਰੀ ਗੱਲ ਨਹੀਂ। ਪਰ ਪਤਾ ਨਹੀਂ ਤੇਰੇ ਨਾਲ ਮੈਨੂੰ ਕਿਉਂ ਸੁਨੇਹ ਜਾਗ ਪਿਆ। ਆਹ ਬਾਣੀ ਇੱਕ ਵਾਰੀ ਹੋਰ ਸੁਣਾ ਮੈਨੂੰ, ਇਹ ਕਿਹਦੀ ਬਾਣੀ ਏ? ਉਹ ਗੁਰੂ ਦੇ ਦਰਸ਼ਨ ਹੋਣਗੇ। ਕਹਿਣ ਲੱਗੇ ਚੱਲ, ਭਾਈ ਕਲਿਆਣਾ ਲੈ ਕੇ ਆਇਆ ਲੱਖੂ ਨੂੰ, ਪਿੱਛੇ ਤੁਰਿਆ ਹੁੰਦਾ ਤੇ ਸਤਿਗੁਰੂ ਪਰਿਕਰਮਾ ਵਿੱਚ ਬੈਠੇ ਗੁਰੂ ਅਰਜਨ ਦੇਵ ਪਾਤਸ਼ਾਹ, ਸੇਵਾ ਚੱਲ ਰਹੀ ਏ। ਅੱਗੇ ਅੱਗੇ ਕਲਿਆਣਾ ਤੇ ਪਿੱਛੇ ਪਿੱਛੇ ਲੱਖੂ ਧਾੜਵੀ, ਹੱਥ ਵਿੱਚ ਗਣਾਸੀ ਫੜੀ, ਉਸੇ ਤਰ੍ਹਾਂ ਆ ਗਿਆ ਸਿੱਧਾ। ਇੱਥੇ ਫਾਰਮੈਲਿਟੀ ਨਹੀਂ ਚੱਲਦੀ, ਇੱਥੇ ਕੁਝ ਅੰਦਰਲੀ ਚੀਜ਼ ਏ ਉਹ ਕੰਮ ਦਿੰਦੀ। ਜਦੋਂ ਆਇਆ ਭਾਈ ਕਲਿਆਣੇ ਨੇ ਮੱਥਾ ਟੇਕਿਆ, ਪਰ ਉਹਨੇ ਨਹੀਂ ਟੇਕਿਆ, ਸਿੱਧਾ ਹੀ ਖਲੋ ਗਿਆ ਜਾ ਕੇ। ਪਰ ਵੇਖੋ ਸਤਿਗੁਰੂ ਨੇ ਪੁੱਛਿਆ ਕਲਿਆਣਿਆ ਇਹ ਕੌਣ ਏ, ਤੇ ਉੱਥੇ ਉਹਨੇ ਸੰਤ ਦੀ ਪਰਿਭਾਸ਼ਾ ਕੀਤੀ ਵੀ ਸਿੱਖੀ ਵਿੱਚ ਸੰਤ ਦੇ ਕੀ ਅਰਥ ਨੇ। ਭਾਈ ਕਲਿਆਣੇ ਨੇ ਕਿਹਾ ਸੀ ਮਹਾਰਾਜ ਇਹ ਕੌਣ ਹੈ ਤੇ ਕੌਣ ਨਹੀਂ ਹੈ ਤੁਸੀਂ ਜਾਣੋ, ਕਲਿਆਣੇ ਦਾ ਕੰਮ ਸੀ ਤੁਹਾਡੇ ਕੋਲ ਲਿਆਉਣਾ, ਮੈਂ ਲੈ ਆਂਦਾ ਹੈ ਕੌਣ ਹੈ ਹੁਣ ਤੁਸੀਂ ਵੇਖੋ। ਪੁੱਛਿਆ ਤੇਰਾ ਨਾਂ ਕੀ? ਕਹਿੰਦੇ ਲੱਖੂ ਧਾੜਵੀ। ਹਜ਼ੂਰ ਬੜੇ ਖੁਸ਼ ਹੋਏ, ਕਹਿੰਦੇ ਕੌਣ ਧਾੜਵੀ? ਆਪਣੇ ਆਪ ਨੂੰ ਧਾੜਵੀ ਕਹਿੰਦਾ, ਕੋਈ ਚੋਰ ਕਹਿੰਦਾ ਵੀ ਮੈਂ ਚੋਰ ਹਾਂ? ਜਿਨ੍ਹਾਂ ਜਿਨ੍ਹਾਂ ਨੇ ਮੰਨਿਆ ਮੈਂ ਚੋਰ ਹਾਂ, ਉਸ ਬੰਦੇ ਨੇ ਵੀ ਮੰਨ ਲਿਆ ਸੀ ਜਿਸ ਨੂੰ ਭੂਮੀਆਂ ਚੋਰ ਕਹਿੰਦੇ ਨੇ। ਕਿਉਂ ਸੰਤ ਬਣਿਆ? ਜਦੋਂ ਕਿਸੇ ਨੇ ਪੁੱਛਿਆ ਤੂੰ ਕੌਣ ਹੈ, ਕਹਿੰਦੇ ਮੈਂ ਚੋਰ ਹਾਂ। ਮੰਨਣ ਦੀ ਦੇਰ ਹੈ ਬਸ, ਮੰਨੇ ਕੀ ਗੱਤ ਕਹੀ ਨਾ ਜਾਏ। ਆਪਾਂ ਮੰਨਦੇ ਕੋਈ ਨਹੀਂ ਵੀ ਚੋਰ ਹਾਂ, ਲੇਬਲ ਲਾਈ ਫਿਰਨੇ ਐਵੇਂ ਬਿਨਾਂ ਕੰਮ ਤੋਂ। ਬਸ ਗੁਰੂ ਕੋਲ ਦੇਰ ਨਹੀਂ ਲੱਗਦੀ, ਜਦੋਂ ਮੰਨ ਜਾਈਏ ਵੀ ਆਪਾਂ ਕੌਣ ਆ, ਸਾਰਾ ਦੱਸ ਦੀ ਵੀ ਮੈਂ ਇਸ ਤਰ੍ਹਾਂ ਦਾ ਹੀ ਹਾਂ। ਪਰ ਸਾਡੀ ਆਦਤ ਹੈ ਮਖੌਟਿਆਂ ਦੀ, ਅਸੀਂ ਮੂੰਹ ਰੱਖੇ ਹੋਏ ਨੇ। ਜਦੋਂ ਗੁਰਦੁਆਰੇ ਆਉਣਾ ਹੋਵੇ ਇੱਕ ਮੂੰਹ ਹੋਰ ਲਾ ਕੇ, ਤੁਸੀਂ ਵੇਖਿਆ ਹੋਣਾ ਨਾ ਮਖੌਟੇ ਬੱਚੇ ਖੇਡਦੇ ਨੇ ਮੂੰਹ ਤੇ ਲਾ ਕੇ, ਕਦੀ ਰਾਕਸ਼ਸ ਬਣ ਜਾਂਦੇ ਨੇ, ਕਦੀ ਕੁਝ ਕਦੀ ਕੁਝ। ਆਪਾਂ ਵੀ ਮੂੰਹ ਰੱਖੇ ਨੇ ਬੜੇ, ਗੁਰਦੁਆਰੇ ਵਾਲਾ ਹੋਰ, ਕਲੱਬ ਵਾਲਾ ਹੋਰ, ਸ਼ਰਾਬ ਦੀ ਬਾਰ ਵਾਲਾ ਵੱਖਰਾ, ਕਿੰਨੇ ਮੂੰਹ ਨੇ, ਝੂਠ ਬੋਲਣ ਵਾਲਾ ਵੱਖਰਾ, ਨਿੰਦਿਆ ਵਾਲਾ ਵੱਖਰਾ। ਤੇ ਗੁਰੂ ਦੀ ਅੱਖ ਇੰਨੀ ਵੱਡੀ ਵੀ ਜਦੋਂ ਸਾਡਾ ਇਹ ਮੂੰਹ ਵਹਿੰਦਾ ਤੇ ਦੂਜੇ ਮੂੰਹ ਨਾਲ ਹੀ ਦਿਸਦੇ ਉਹਨੂੰ ਸਾਰੇ। ਉਹ ਕਹਿੰਦੇ ਵੀ ਇੱਕ ਮੂੰਹ ਕਰਕੇ ਆ ਪਹਿਲਾਂ। ਆ ਕਹਿੰਦੇ ਨਾ ਰਾਵਣ ਦੇ 10 ਸਿਰ ਸਨ, 10 ਸਿਰ, 10 ਸਿਰ ਨਹੀਂ ਸਨ ਉਹਦੇ, ਕੱਲੇ ਰਾਵਣ ਦੇ 10 ਨਹੀਂ ਸਨ, ਉਹਦੇ 10 ਸਨ, ਹੁਣ ਤੇ 100-100 ਹੋਏ ਸਾਰਿਆਂ ਦਾ ਮੂੰਹ। ਕਈ ਬੰਦੇ ਦੇ ਕਿੰਨੀ ਤਰ੍ਹਾਂ ਦੇ, ਇੱਕ ਸਿਰ ਵਾਲਾ ਆਦਮੀ ਬਹੁਤ ਘੱਟ ਨੇ, ਇੱਕ ਅੱਖ ਵਾਲੇ ਆਦਮੀ ਬਹੁਤ ਘੱਟ ਮਿਲਦੇ ਨੇ। ਸਦਾ ਨਿਹਾਰਾਂ ਇੱਕੋ ਨੇਤਰੇ, ਸੁਖਮਣੀ ਸਾਹਿਬ ਜਦੋਂ ਸਤਿਗੁਰੂ ਦੇ ਸਾਹਮਣੇ ਆਇਆ ਨਾ ਲੱਖੂ, ਕਹਿਣ ਲੱਗੇ ਤੇਰਾ ਨਾਂ ਕੀ ਹੈ? ਕਹਿੰਦੇ ਲੱਖੂ। ਕੀ ਕੰਮ ਕਰਨਾ? ਕਹਿੰਦੇ ਬਸ ਲੋਕਾਂ ਨੂੰ ਲੁੱਟਣਾ ਤੇ ਮਾਰਨਾ। ਗੁਰੂ ਅਰਜਨ ਦੇਵ ਜੀ ਉਹਦੇ ਵੱਲ ਧਿਆਨ ਲਾ ਕੇ ਬਹਿ ਗਏ, ਕਿਉਂਕਿ ਉਹਨੇ ਮੰਨ ਲਿਆ ਵੀ ਮੈਂ ਜੋ ਕਰਨਾ। ਦੋ ਸਵਾਲ ਪੁੱਛੇ ਸਨ ਉਹਦੇ ਤੋਂ। ਪਹਿਲਾ ਸਵਾਲ ਸੀ ਜੋ ਗੁਰੂ ਸਾਰਿਆਂ ਤੋਂ ਪੁੱਛਦਾ, ਪਹਿਲਾ ਸਵਾਲ ਸੀ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਕੀਤਾ? ਮੈਂ ਬੜੇ ਲੋਕ ਵੇਖੇ ਨੇ ਜਿਨ੍ਹਾਂ ਨੂੰ ਇੱਕ ਸਵਾਲ ਕੀਤਾ ਗਿਆ ਬੈਠਿਆਂ, ਕਿਸੇ ਨੇ ਪੁੱਛਿਆ ਹੁਣ ਤੱਕ ਚੰਗੇ ਕਿੰਨੇ ਕੁ ਕੀਤੇ ਨੇ, ਬਸ ਇੱਕਦਮ ਲਿਸਟ ਖੋਲ ਦਿੰਦੇ ਚੰਗਿਆਂ ਦੀ। ਬਸ ਇੱਥੋਂ ਹੀ ਟੈਸਟ ਹੋ ਜਾਂਦਾ ਵੀ ਅਜੇ ਇਹ ਨਹੀਂ, ਇਹਦਾ ਸਮਾਂ ਨਹੀਂ ਆਇਆ। ਜਦੋਂ ਪੁੱਛਿਆ ਨਾ ਵੀ ਤੂੰ ਚੰਗਾ ਕੰਮ ਕੀਤਾ ਕੋਈ, ਤੇ ਲੱਖੂ ਨੇ ਵੀ ਕੋਈ ਨਾ ਕੋਈ ਤਾਂ ਚੰਗਾ ਕੀਤਾ ਹੀ ਹੋਵੇਗਾ ਜ਼ਿੰਦਗੀ ਵਿੱਚ, ਘੱਟੋ ਘੱਟ ਜਦੋਂ ਜਨਮ ਲਿਆ ਉਦੋਂ ਤੇ ਕੋਈ ਪੰਡਿਤ ਨੇ ਰਾਮ ਰਾਮ ਕੀਤਾ ਹੀ ਹੋਣਾ ਆ ਕੇ। ਉਹ ਹੀ ਕਹਿ ਦਿੰਦਾ ਵੀ ਮੇਰੀ ਮਾਂ ਨਾਮ ਜਪਦੀ ਸੀ। ਹੁਣ ਤਾਂ ਇਹ ਵੀ ਬੜਾ ਚੱਲਦਾ ਜੇ, ਆਪ ਭਾਵੇਂ ਬੰਦਾ ਸ਼ਰਾਬ ਪੀਂਦਾ ਹੋਵੇ, ਕਹਿੰਦੇ ਸਾਡਾ ਦਾਦਾ ਜਥੇਦਾਰ ਸੀ ਜੀ, ਉਹਦੀ ਜਥੇਦਾਰੀ ਇੱਥੇ ਬੋਤਲ ਵਿੱਚ ਵਾੜ ਦਿੱਤੀ ਲਿਆ ਕੇ, ਸਾਨੂੰ ਮਾਫ਼ ਹੈ, ਕਹਿੰਦੇ ਜੋ ਮਰਜ਼ੀ ਕਰੋ। ਇਹ ਜੀ ਖਾਨਦਾਨੀ ਸਿੱਖ ਹੈ ਪੁਰਾਣਾ, ਕਈਆਂ ਪੀੜ੍ਹੀਆਂ ਤੋਂ ਪੁਰਾਣੇ ਸਿੱਖ ਨੇ, ਪੰਥਕ ਨੇ, ਤੇ ਸਾਡੇ ਵਰਗੇ ਲੱਭ ਜਾਂਦੇ ਨੇ ਇਹ ਸਾਰੀਆਂ ਕਥਾਵਾਂ ਕਰਨ ਵਾਸਤੇ ਵੀ ਫਲਾਣਾ ਬੰਦਾ ਇਹਦਾ ਪਿਓ ਇਹ ਸੀ, ਦਾਦਾ ਇਹ ਸੀ, ਕੀ ਹੋਇਆ ਇਹ ਰਿਸ਼ਵਤ ਖੋਰ ਏ, ਕੀ ਹੋਇਆ ਇਹਨੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ। ਪਿਛਲੇ ਤੇ ਸਾਰੇ ਦੇਸ਼ ਭਗਤ ਹੀ ਸਨ ਉਹਨਾਂ ਵਿੱਚੋਂ। ਇਹ ਬੰਦੇ ਦੀ ਹਉਮੈ ਦੀ ਨਿਸ਼ਾਨੀ, ਆਪਣੇ ਆਪ ਨੂੰ ਸਿੱਧ ਕਰਦਾ ਵੀ ਮੈਂ ਬਹੁਤ ਵੱਡਾ। ਜਦੋਂ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਵੀ ਤੂੰ ਚੰਗਾ ਕੰਮ ਕੀਤਾ ਤੇ ਉਹਨੇ ਸੱਚ ਕਹਿ ਦਿੱਤਾ, ਇਹਨੂੰ ਕਹਿੰਦੇ ਇਹਦੀ ਨੀਯਤ ਸਾਫ਼ ਹੈ ਇਸ ਲੱਖੂ ਦੀ, ਭਾਵੇਂ ਪਾਪ ਇਹਦੇ ਅੰਦਰ ਹੈਣ, ਨੀਯਤ ਕੀ ਹੈ? ਕਹਿਣ ਲੱਗਾ ਮਹਾਰਾਜ ਮੈਂ ਅੱਜ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ 50% ਸੈਟਿਸਫਾਈ ਹੋ ਗਏ, ਬਖਸ਼ਿਸ਼ ਕਰਨ ਵਾਸਤੇ ਤਿਆਰ ਹੋ ਗਏ, ਕਿਉਂਕਿ ਗੁਰੂ ਨੂੰ ਇਸ ਤਰ੍ਹਾਂ ਦੇ ਲੋਕ ਬੜੇ ਘੱਟ ਮਿਲਦੇ ਨੇ ਜਿਹੜੇ ਆਪਣੇ ਆਪ ਬਾਰੇ ਮੰਨ ਜਾਣ ਮੈਂ ਕੌਣ। ਭਗਤੀ ਦਾ ਕੋਈ ਅਰਥ ਨਹੀਂ ਇੱਥੇ, ਜਪ ਤਪ ਸਾਰੇ ਤਾਂ ਹੀ ਕਰਨੇ ਨੇ, ਅਸੀਂ ਤੇ ਹੋਰ ਰਾਹ ਤੇ ਚਲੇ ਗਏ ਵੀ ਇੰਨੇ ਪਾਠ ਕਰਕੇ ਤਾਂ ਗੁਰੂ ਖੁਸ਼ ਹੋਏਗਾ। ਪਾਠ ਕਰੋ ਜ਼ਰੂਰ, ਪਰ ਪਾਠ ਦਾ ਪ੍ਰਯੋਜਨ ਇਹ ਹੈ ਵੀ ਆਪਾਂ ਮੰਨ ਜਾਈਏ ਵੀ ਮੈਂ ਯੋਗ ਨਹੀਂ ਤੇਰੇ ਅੱਗੇ, ਮੇਰੇ ਵਿੱਚ ਮੈਂ ਨਿਰਗੁਣ ਆ ਰਹੇ, ਕੋ ਗੁਣ ਨਾ ਹੀ। ਉਹ ਤਾਂ ਕਰਨੇ ਨੇ, ਕਰਨੇ ਚਾਹੀਦੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦੂਜਾ ਸਵਾਲ ਪੁੱਛਿਆ, ਕਹਿਣ ਲੱਗੇ ਦੱਸ ਤੂੰ ਜ਼ਿੰਦਗੀ ਵਿੱਚ ਕੋਈ ਮਾੜਾ ਕੰਮ ਕੀਤਾ? ਤੇ ਦੂਸਰਾ ਜਵਾਬ ਸੀ, ਮਹਾਰਾਜ ਮੇਰੇ ਖਿਆਲ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਨਹੀਂ ਜਿਹੜਾ ਮੈਂ ਆਪਣੇ ਜੀਵਨ ਵਿੱਚ ਨਾ ਕੀਤਾ ਹੋਵੇ। ਜਦੋਂ ਪ੍ਰਵਾਨ ਕੀਤਾ, ਭਾਵੇਂ ਉਹਦੇ ਕੋਲ ਸ਼ਬਦ ਨਹੀਂ ਸਨ ਪਰ ਸਾਡੇ ਕੋਲ ਸ਼ਬਦ ਨੇ, ਉਹਦੇ ਅੰਦਰ ਇੱਕ तार गूंज रही सी उन्हूं पढ़िए सतगुरां दे चरणों विच प्रवान हो जाइए। मैं निर्गुण आरे को गुण नाही, निर्गुण आरे को गुण नाही, निर्गुण आरे निर्गुण आरे को गुण नाही, निर्गुण आरे को गुण नाही। आपे तरस पयोई, आपे तरस पयोई, आपे तरस तरस पया मेरा मत होई, तरस पया मेरा मत होई। तरस पया मेरा मत होई, तरस पया मेरा मत होई। निर्गुण आरे को गुण नाही, निर्गुण आरे को गुण नाही। इको चीज नाल साडा पार उतारा हो सकता, उन्हूं कहिंदे ने मेहर बख्शिश। यह दो चीजां कठियां हुंदियां ने। सिखी दे अंदर किसे जप तप नूं यह अस्थान नहीं कि उहदे नाल उह प्रवान होएगा ही जरूर। सिखी दे अंदर सिर्फ बख्शिश कम करदी। जप तप तां करना है, सेवा तां करनी है, ਬਈ ਕਰਦਿਆਂ 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 ਕਰਦਿਆਂ, ਕਿਉਂਕਿ ਸਤਿਗੁਰੂ ਸਾਰੇ ਥਾਵਾਂ ਤੇ ਵਿਚਰਦੇ ਨੇ। ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਗੁਰੂ ਕਿਤੇ ਪੁੱਛ ਲਵੇ ਵੀ ਆਹ ਬੰਦਾ ਬੜੇ ਚਿਰ ਦਾ ਆਉਂਦਾ, ਇਹਦੇ ਪੱਲੇ ਕੁਝ ਆਏ ਕਿ ਨਹੀਂ। ਕਈ ਵਾਰੀ ਆਉਂਦਾ ਵਿਚਾਰਾ, ਥੱਕ ਵੀ ਜਾਂਦਾ ਸੇਵਾ ਕਰ ਕਰਕੇ, ਥੱਕ ਗਿਆ ਪਾਠ ਕਰ ਕਰਕੇ। ਕਿੰਨੇ ਸਾਲਾਂ ਤੋਂ ਆਉਂਦਾ, ਅੱਜ ਥੱਕ ਕੇ ਕੰਧ ਨਾਲ ਡਿੱਗਾ ਪਿਆ, ਗੁਰੂ ਨੂੰ ਤਰਸ ਆ ਗਿਆ। ਗੁਰੂ ਅਮਰਦਾਸ ਜੀ ਜਿੱਦਣ ਡਿੱਗੇ ਸਨ, ਪਾਣੀ ਲੈ ਕੇ ਆ ਰਹੇ ਸਨ, ਤੇ ਗੁਰੂ ਅੰਗਦ ਦੇਵ ਜੀ ਨੇ ਤਖ਼ਤ ਤੇ ਬਿਠਾ ਦਿੱਤਾ ਲਿਆ ਕੇ, ਬੜੇ ਸੋਹਣੇ ਕੱਪੜੇ ਪਵਾ ਕੇ ਆਪ ਚੌਰ ਕੀਤਾ ਗੁਰੂ ਅਮਰਦਾਸ ਜੀ ਨੂੰ। 12 ਸਾਲ ਹੋ ਗਏ ਸੀ ਸੇਵਾ ਕਰਦਿਆਂ ਨੂੰ, ਤੇ ਗੁਰੂ ਅਮਰਦਾਸ ਜੀ ਨੂੰ ਤਖ਼ਤ ਤੇ ਬਿਠਾਇਆ, ਸਫੈਦ ਵਸਤਰ ਚੌਰ ਚੁਲਾਇਆ। ਤੇ ਬਾਅਦ ਵਿੱਚ ਗੁਰੂ ਅਮਰਦਾਸ ਜੀ ਪੁੱਛਦੇ ਨੇ, ਸਤਿਗੁਰੂ ਮੈਂ 12 ਸਾਲਾਂ ਤੋਂ ਪਾਣੀ ਢੋਨਾ ਪਿਆ, ਅੱਜ ਕੋਈ ਵੱਖਰਾ ਪਾਣੀ ਲੈ? ਉਹੀ ਗਾਗਰ, ਉਹੀ ਪਾਣੀ, ਉਹੀ ਬਿਆਸ, ਉਹੀ ਅਮਰਦਾਸ, ਅੱਜ ਕੀ ਗੱਲ ਹੋਈ? ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ, ਪੁਰਖਾ ਮੈਂ ਤੈਨੂੰ 12 ਸਾਲ ਤੋਂ ਉਡੀਕਦਾ ਸੀ ਪਿਆ ਵੀ ਅਮਰਦਾਸ ਕਿੱਦਣ ਡਿੱਗਦਾ, ਕਿਉਂਕਿ ਮੈਂ ਚੁੱਕਦਾ ਉਹਨਾਂ ਨੂੰ ਆ ਜਿਹੜੇ ਡਿੱਗ ਪੈਂਦੇ ਨੇ, ਦੂਜੇ ਨੂੰ ਚੁੱਕਾਂ ਕਿਵੇਂ? ਜਿਹੜਾ ਆਪ ਕਹਿੰਦਾ ਮੈਂ ਚੜ੍ਹਦੀ ਕਲਾ ਚਾਂ ਜੀ, ਚੜ੍ਹਦੀ ਕਲਾ ਸੰਸਾਰ ਵੱਲ ਰੱਖਣੀ ਹੈ, ਗੁਰੂ ਅੱਗੇ ਨਹੀਂ ਚੜ੍ਹਦੀ ਕਲਾ, ਉੱਥੇ ਨਿਭ ਕੇ ਰਹਿਣਾ ਹੋਵੇਗਾ। ਕਹਿਣ ਲੱਗੇ, ਮੈਂ ਵੇਖ ਰਿਹਾ ਸੀ 12 ਸਾਲ ਤੋਂ ਕਿੱਦਣ ਤੂੰ ਡਿੱਗੇ ਤੇ ਮੈਂ ਤੈਨੂੰ ਚੁੱਕਾਂ, ਔਰ ਜਿੱਦਣ ਸਿੱਖ ਮੇਰੇ ਪਿਆਰ ਵਿੱਚ ਡਿੱਗਦਾ ਮੈਂ ਉਦਣ ਉਹਨੂੰ ਚੁੱਕਣਾ। ਇਹ ਜਪ ਤਪ, ਇਹ ਸੇਵਾਵਾਂ ਤਾਂ ਨੇ, ਕਰਦਿਆਂ ਕਰਦਿਆਂ ਆਦਮੀ ਹਾਰ ਜਾਏ, ਹਾਰ ਜਾਏ ਵੀ ਮੇਰੇ ਤੋਂ ਕੁਝ ਨਹੀਂ ਹੁੰਦਾ, ਮੇਰੇ ਤੋਂ ਕੁਝ ਨਹੀਂ ਹੁੰਦਾ। ਜਦੋਂ ਇਹ ਹਾਲਾਤ ਆਵੇਗੀ ਤੇ ਤਰਸ ਪਿਆ, ਗੁਰੂ ਨੂੰ ਆਏਗਾ ਤਰਸ, ਤੇ ਤਰਸ ਆਉਂਦਿਆਂ ਸਾਰ ਜੋ ਕੁਝ ਗੁਰੂ ਦੇ ਕੋਲ 240 ਸਾਲਾਂ ਦੀ 10 ਜਾਮਿਆਂ ਦੀ ਕਮਾਈ ਹੈ, ਇੱਕਦਮ ਉੱਛਲ ਕੇ ਸਿੱਖ ਤੇ ਵਰ ਜਾਏਗੀ, ਉਹਦੇ ਵਿੱਚੋਂ ਰੰਗਿਆ ਜਾਏਗਾ। ਇਹ ਹੈ ਸਿੱਖੀ ਦੀ ਪ੍ਰਾਪਤੀ, ਉੱਥੇ ਕਮਾਈਆਂ ਦੇ ਮੁੱਲ ਨਹੀਂ ਪੈਂਦੇ। ਤਰਸ ਪਿਆ ਮਿਹਰਾਮਤ ਹੋਈ, ਦੋਵੇਂ ਇਕੱਠੀਆਂ ਆਉਂਦੀਆਂ ਨੇ। ਪਹਿਲਾਂ ਤਰਸ, ਤੇ ਤਰਸ ਤਾਂ ਹੁੰਦਾ ਬੰਦਾ ਹਾਰਦਾ, ਤੇ ਹਾਰਦਾ ਤਾਂ ਹੈ ਵੀ ਪਹਿਲਾਂ ਚੰਗੀ ਤਰ੍ਹਾਂ ਕਰਕੇ ਵੇਖ ਲੈਂਦਾ ਤਾਂ ਹਾਰੇਗਾ। ਇਸ ਕਰਕੇ ਸ਼ਾਇਦ ਚੁਣ ਲੈਣਾ ਚਾਹੀਦਾ, ਸੋਚ ਲੈਣਾ ਚਾਹੀਦਾ, ਅਜੇ ਤੇ ਪਹਿਲੀ ਕਲਾਸ ਵਿੱਚ ਵੀ ਨਹੀਂ ਗਏ, ਅਜੇ ਤੇ ਸ਼ੁਰੂ ਵੀ ਨਹੀਂ ਕੀਤਾ ਜਪਜੀ ਸਾਹਿਬ ਪੜ੍ਹਨਾ, ਹਾਰੇ ਕਿੱਥੇ ਆ ਜੇ? ਹੁਣੇ ਕਹਿੰਦੇ ਪਹੁੰਚ ਗਿਆ, ਲੋੜ ਹੀ ਕੋਈ ਨਹੀਂ, ਮਨ ਸਾਫ ਹੋਣਾ ਚਾਹੀਦਾ। ਕਹਿੰਦੇ ਕੀ ਲੋੜ ਹੈ ਕਿਸੇ ਚੀਜ਼ ਦੀ ਬਾਣੀ ਪੜ੍ਹਨ ਦੀ। ਅਸੀਂ ਅੰਦਰੋਂ ਗੁਣ ਧਾਰਨ ਕਰ ਲਏ ਨੇ ਜੀ, ਗੁਣ ਕਿਤੇ ਬਾਜ਼ਾਰ ਵਿੱਚੋਂ ਮਿਲਦੇ ਨੇ? ਇਹ ਗੁਣ ਇੰਨੀ ਜਲਦੀ ਮਿਲਦੇ ਹੁੰਦੇ? ਅਤੇ ਬਾਬੇ ਅਮਰਦਾਸ ਨੂੰ ਪੁੱਛੋ, 12 ਸਾਲ ਰਾਤ ਨੂੰ ਤੁਰੇ ਫਿਰੇ। ਭਾਈ ਮੰਝ ਨੂੰ ਪੁੱਛ ਕੇ ਵੇਖੋ, ਇਹ ਗੁਣ ਕਿਤਾਬਾਂ ਵਿੱਚੋਂ ਨਹੀਂ ਲੱਭਦੇ। ਜ਼ਿੰਦਗੀ ਦਾ ਇੱਕ ਇੱਕ ਕਤਰਾ ਗੁਰੂ ਦੇ ਪਿਆਰ ਵਿੱਚ ਲਾਉਣਾ ਪੈਂਦਾ, ਫਿਰ ਪ੍ਰਾਪਤ ਹੁੰਦੇ ਨੇ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਤਰਸ ਆਇਆ ਵੀ ਵੇਖੋ, ਬੰਦਾ ਪਾਪੀ ਬੜਾ ਪਰ ਮੰਨ ਗਿਆ ਲੱਖੂ। ਉੱਠ ਕੇ ਬਾਂਹ ਫੜੀ ਤੇ ਬਾਂਹ ਫੜ ਕੇ ਜਦੋਂ ਘੁੱਟਿਆ ਚੰਗੀ ਤਰ੍ਹਾਂ, ਇੱਕ ਨਜ਼ਰ ਮਾਰੀ ਖਿੱਚ ਕੇ, ਜਿਹਨੂੰ ਕਹਿੰਦੇ ਨੇ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ, ਦੇਰ ਨਾ ਲੱਗੀ, ਲੱਖੂ ਅਗਲੇ ਪਲ ਹੀ ਬ੍ਰਹਮ ਗਿਆਨੀ ਸੀ। ਅਗਲੇ ਪਲ ਅੰਦਰੋਂ ਧੁੱਪ ਗਿਆ, ਉਹ ਵੀ ਹੈਰਾਨ ਹੋ ਗਿਆ ਵੀ ਇਹ ਕੀ ਹੈ। ਸਿੱਧਾ ਡਾਇਰੈਕਟ ਕੁਝ ਨਹੀਂ ਕੀਤਾ, ਪਰ ਕੀਤਾ ਸੀ ਉਹਨੇ, ਉਹਦੇ ਵਿੱਚ ਇਰਾਦਾ ਬੜਾ ਵੱਡਾ ਸੀ। ਉਹ ਹਿਸਾਬੀ ਕਿਤਾਬੀ ਬੰਦੇ ਨਹੀਂ ਹੁੰਦੇ, ਸੋਚਦੇ ਨਹੀਂ ਰਹਿੰਦੇ ਪਿੱਛੋਂ ਵੀ ਪੁੱਛ ਕੇ ਆਵਾਂਗੇ ਜੀ, ਕਰਾਂਗੇ ਜੀ, ਵੇਖਾਂਗੇ ਜੀ। 20 ਸਾਲ ਹੋ ਗਿਆ ਸਾਨੂੰ ਸੋਚਦਿਆਂ ਨੂੰ, ਅਗਲੀ ਵਿਸਾਖੀ ਜੀ, ਅਗਲੀ ਵਿਸਾਖੀ। ਕਿੰਨੀਆਂ ਵਿਸਾਖੀਆਂ ਲੰਘ ਗਈਆਂ, ਹੁਣ ਤੇ ਤਰੀਕਾਂ ਵੀ ਬਦਲਣ ਲੱਗ ਪਈਆਂ ਵਿਸਾਖੀ ਦੀਆਂ, ਪਰ ਆਪਾਂ ਵਿਸਾਖੀ ਤੇ ਕੁਝ ਨਹੀਂ ਕੀਤਾ ਅਜੇ। ਸੋਚਦੇ ਲੰਘ ਗਈ ਸਾਰੀ ਉਮਰ। ਇਹ ਕੋਈ ਵਪਾਰੀਆਂ ਦਾ ਰਾਹ ਨਹੀਂ, ਤੇ ਜੁਆਰੀਆਂ ਦਾ ਸਿੱਧਾ ਸਿਰ ਦੇਣ ਵਾਲੀ ਘਟਨਾ ਹੈ, ਸੋਚਣ ਵਾਲਾ ਰਾਹ ਨਹੀਂ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ, ਇਸ ਰਾਹ ਦੇ ਉੱਤੇ ਜੋ ਤੋ ਪ੍ਰੇਮ ਖੇਲਣ ਕਾ ਚਾਉ, ਜੋ ਤੋ ਪ੍ਰੇਮ ਖੇਲਣ ਕਾ ਚਾਉ, ਜੋ ਤੋ ਪ੍ਰੇਮ। ਜੋ ਤੋ ਪ੍ਰੇਮ ਖੇਲਣ ਕਾ ਚਾਉ, ਜੋ ਤੋ ਪ੍ਰੇਮ ਖੇਲਣ ਕਾ ਚਾਉ। ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ। ਜੋ ਤੋ ਪ੍ਰੇਮ ਖੇਲਣ ਕਾ ਚਾਉ, ਜੋ ਤੋ ਪ੍ਰੇਮ ਖੇਲਣ ਕਾ ਚਾਉ। ਪਾਛੇ ਪਾਉ ਨਾ ਦੀਜੀਐ, ਪਾਛੇ ਪਾਉ ਨਾ ਦੀਜੀਐ, ਅੱਗੇ ਹੋਏ ਸੋ ਹੋਏ, ਅੱਗੇ ਹੋਏ ਸੋ ਹੋਏ, ਅੱਗੇ ਹੋਏ। ਇਹ ਉਹ ਹੀ ਲੱਖੂ ਸੀ ਜਿਹਨੇ ਖੜੇ ਹੋ ਕੇ ਕਹਿ ਦਿੱਤਾ ਸੀ, ਬੁੱਧੂ ਤੇਰੀਆਂ ਇੱਟਾਂ ਨਹੀਂ ਪੱਕਣ ਦੇਣੀਆਂ, ਜੋ ਮਰਜ਼ੀ ਕਰ ਲੈ। ਇਹ ਉਹ ਵਿਸ਼ੇਸ਼ ਆਦਮੀ ਹੈ, ਮੈਂ ਬੇਨਤੀ ਕਰ ਰਿਹਾ ਸੀ, ਜਿਨ੍ਹਾਂ ਨੇ ਆਪਣੇ ਔਗਣਾਂ ਨੂੰ ਪ੍ਰਵਾਨ ਕੀਤਾ ਹੈ, ਗੁਰੂ ਨੇ ਉਹਨਾਂ ਦੇ ਅੰਦਰ ਨੂੰ ਗੁਰੂ ਸ਼ਬਦ ਨਾਲ ਧੋ ਦਿੱਤਾ, ਨਾਮ ਦੇ ਨਾਲ ਧੋਤਾ ਹੈ। ਆਓ ਰਹਿੰਦਾ ਸਮਾਂ ਆਪਾਂ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਪਿਆਰ ਸਹਿਤ ਬੋਲਣ ਦਾ ਯਤਨ ਕਰਨਾ, ਚੌਂਕੜਾ ਮਾਰ ਕੇ ਧਿਆਨ ਲਾ ਕੇ, ਕਿਉਂਕਿ ਮੈਂ ਵੇਖਣਾ ਇਹ ਤਾਂ ਫਾਇਦਾ ਹੁੰਦਾ ਜੇ ਇਕਾਗਰ ਹੋ ਕੇ ਕਰੀਏ। ਬਹੁਤ ਸਾਰੇ ਸਰੀਰ ਤਾਂ ਇਕਾਗਰ ਨੇ, ਪਰ ਵਿੱਚ ਵਿੱਚ ਜਿਹੜੇ ਨਵੇਂ ਆਉਂਦੇ ਉਹਨਾਂ ਨੂੰ ਪਤਾ ਨਹੀਂ, ਇੱਕ ਦੂਜੇ ਵੱਲ ਵੇਖਦੇ ਰਹਿੰਦੇ ਵੀ ਇਹ ਨਾਮ ਜਪ ਰਿਹਾ, ਇਹ ਕਹਿੰਦੇ ਭਗਤ ਬਣ ਗਿਆ, ਬਾਹਰ ਜਾ ਕੇ ਉਹਨੂੰ ਕਹਿਣਗੇ। ਇਹ ਸਮਾਂ ਨਹੀਂ ਗਾਉਣਾ ਚਾਹੀਦਾ ਘੱਟੋ ਘੱਟ, ਬਾਹਰ ਤਾਂ ਜੋ ਕਰਨਾ ਅਸੀਂ ਠੀਕ ਹੈ, ਘੱਟੋ ਘੱਟ ਇੱਥੋਂ ਵਾਲਾ ਕੰਮ ਠੀਕ ਕਰ ਲਈਏ। ਇਸ ਕਰਕੇ ਜੇ ਹੋ ਸਕੇ ਅੱਖ ਖੁੱਲ੍ਹੀ ਭਾਵੇਂ ਬੰਦ ਕਰਕੇ ਧਿਆਨ ਇਕਾਗਰ ਹੋਵੇ, ਔਰ ਸਾਰੇ ਬੋਲਿਆ ਕਰੋ, ਕਿਉਂਕਿ ਅੱਧੇ ਸਿੰਘ ਬੋਲਦੇ ਨੇ ਅੱਧੇ ਨਹੀਂ, ਇਸ ਕਰਕੇ ਇਕਾਗਰਤਾ ਨਹੀਂ ਬਣਦੀ, ਔਰ ਇੱਕੋ ਆਵਾਜ਼ ਵਿੱਚ ਬੋਲਣਾ ਚਾਹੀਦਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। वाहे गुरु वाहे गुरु। वाहे गुरु वाहे गुरु 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 वाहे गुरु वाहे गुरु। वाहे गुरु।